जानकारी लिए cibc.com/cashpickup ते जाओ। शर्ता अते सीआईबीसी फॉरेन एक्सचेंज रेट्स लागू। सीआईबीसी एंबिशंस मेड रियल।
लाइन ऑफ क्रेडिट भी ले देंगे 11 साल के तजुर्बेकार मॉर्गेज अलायंस के ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca कैनी तालिवाल वो छाए पहने कैनी तालिवाल
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213
1165 अंदे पिंडू कह के आए मैं उधर क्रेट वाले ने आप सद्या तुसी आओ इंद्र सिंह चाहो हुन गंडा दी पूरी चखूगा चंगे भले कपड़े खराब कराते मेरे
इस ताय अक्टूबर वेखो नवी फिल्म सरदारा एंड सन स्टारिंग योगराज सिंह रोशन प्रिंस सरबजीत चीमा एंड मेनी मोर अपने नजदीकी सिनेमा घरों विच
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड आरआरएसपी या आरईएसपी करवानी है इनकम टैक्स प्लानिंग लई भी राजपाल ब्राड तुहाडी मदद कर सकदे हन
हेलो दिस इज राजपाल ब्राड चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਹੈਲੋ ਦੀਦੀ ਮੁਬਾਰਕਾਂ ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ ਨੈਕਸਟ ਵੀਕ ਸਾਡੀ ਫਲਾਈਟ ਹੈ
ਜਸਜੀਤ ਵੀਜ਼ਾ ਆ ਗਿਆ ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ आखिरकार आईसीसी इमिग्रेशन की बदौलत मेरा कैनेडा च पढ़ने का सपना सच हो ही गया।
इन्ह सब खुशियां ते खेड़ियां दा राज आईसीसी इमिग्रेशन। इमिग्रेशन संबंधी हर तरह दी सर्विसेज लई कॉन्टैक्ट आईसीसी इमिग्रेशन 905-461-2424 या फिर पहुंचो 1137 डेरी रोड मिसिसागा। आईसीसी इमिग्रेशन।
भाई सस्ता ला ला, इंज कर तू 6 दी बजाय 5 ले ला। ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ओंटारियो विच 9 लोकेशंस विचों जिथे मर्जी आ जाओ।
ब्रैम्पटन दे शॉपर्सवर्ड ते शेल्डन कॉलेज दे नेड़े 26 स्टोरी डुओ कॉन्डोज विच यूनिट बुक करवाउण दा सुनहरी मौका। फ्यूचर एलआरटी टर्मिनल दे बिल्कुल नेड़े, वाजिब कीमतां, फ्री असाइनमेंट, फ्री अप्लायंसेस ते फ्री लीजिंग सर्विसेज। डिपॉजिट सिर्फ 5%। जी हां, सिर्फ 5% डिपॉजिट। वधेरे जानकारी लई रीमैक्स स्पेशलिस्ट चरणजीत ब्राड़ नूं हुणे कॉल करो 647-300-8436 Duo Condos।
चरणजीत ब्राड़ वालों अज दे नगारा प्रोग्राम च तुहाडा सारिआं दा निघा स्वागत जी। उम्मीद करदे आं तुसीं सारे ठीक ठाक होवोगे। दोस्तो आओ आप अज दे प्रोग्राम दी शुरुआत करिए। राणा जी हमेशा जदों प्रोग्राम करदे आ ना, ओह किसे कविता किसे गज़ल दीआं कुछ लाइनां नाल शुरुआत करदे आ। अज मैं भी कहा राणा जी दे स्टाइल दी नकल मार के वेख ली आपां, देखदे आं फिर स्रोते की कहंदे आ। हैना दोस्त मित्र साथी दे चंगे काम दी नकल तां मारनी चाहीदी दोस्तो कि नहीं। वैसे नकल मारना अपने आप च माड़ी गल आ, पर कई वारी माड़ी गल्लां दे विच वी माड़ियां गल्लां च वी चंगीआं गल्लां छुपीआं हुंदीआं। मैं कहा मैं भी राणा जी वाला स्टाइल अडोप्ट कर लैना। लो जी फिर थोनू आपां ना बाबा नज़मी दी कविता दीआं कुछ गल्लां सुणाउंदे आ। हैना ते बस बड़ा टाइम नहीं जी, मैनूं पता राणा जी दी आवाज़ बड़ी सोहणी आ, मेरी आवाज़ ओनी सोहणी तां नहीं, मैं कोशिश करूँगा। वैसे बाबा नज़मी बारे तां तुसीं जाणदे ही हो ना, बहुत ही सीधा साधा ठा देने जिहड़ा बंदे दे मन दे उत्ते असर करे ना वह गल लिखदे आ, ते लिखदे भी आम बंदे दी भाषा दे विच आ, मतलब कमाल कर दिंदे आ। कई बार तां सच तो डर लगता ना बोलन लगे, ऐ बिंग बनावे जे पा के बोलना पैंदा। कई बार बंदे रेडियो ते बोलते बोलते भी डरते रहिंदे आ, भी भलो मानसो जे तुसीं डरना ही आ ते फिर रेडियो कहनू शुरू कीता। ठा देने बोलिया करो दब के जिन्हें रेडियो करना। हाँ इन्ना क ख्याल रख लिया करो बई परसनली किसी के खिलाफ ना बोलो, है ना। परसनली वैसे भी किसी के खिलाफ नहीं बोलना चाहिए। ट्रेंड जड़े होंगे ने, ट्रेंड्स होंगे ने, या जनरल गल् होंदिया उन्होंने खिलाफ बोलना चाहिए। वैसे निजी तौर पर किसी के खिलाफ वैसे भी नहीं बोलना चाहिए। जे निजी तौर पर किसी को कोई इतराज़ है ना, मुँह तो जाके वह एहसास करा दो भी भाई, क्योंकि बंदे का ना एक्चुअली निज आ जो जिन्होंने आप निज कह दें, वह एक्चुअली सुसायटी के थॉट प्रोसैस न जुड़िया होंगे। निज कुछ नहीं होंगे। वैसे ही तुसी कोई गल नूं किवें सोचदे हो, किवें अंदर ग्रहण करदे हो, किवें कहने हो, है ना, ये गल्लां मैटर करदियां ने। इस करके निज बंदे तां कुछ नहीं जी, बंदा पैदा हुंदा तुर जांदा इत्थे, निज नूं जी की है जी, जिहड़ियां चीज़ां चार कमाउंदा खा पी के ते तुर जांदा। इस गल दा एहसास बंदे नूं मरन लग्गिआं ही हुंदा, पहलां नहीं एहसास हुंदा, पहलां तां बंदा वैसे ही एवें ही तिड़िया फिरदा रहिंदा। चलो आपां बाबा नज़मी दी गल ते आउंदे आ। बाबा नज़मी कहिंदा जी, कहिंदा किहड़ी शै दा मुल घटाया पुछो भी, ਕਿਹੜਾ ਵੱਖਰਾ ਤੀਰ ਚਲਾਇਆ ਪੁੱਛੋ ਵੀ। ਹੁਣ ਇਹ ਸਰਕਾਰਾਂ 'ਤੇ ਹੀ ਆ, ਜਾਂ ਪਤਾ ਵੱਧ ਸਰਕਾਰਾਂ 'ਤੇ ਹੀ ਲਾਉਣਾ ਜ਼ਿਆਦਾ, ਹੈ ਨਾ। ਕਿਹੜੀ ਸ਼ੈ ਦਾ ਮੁੱਲ ਘਟਾਇਆ ਪੁੱਛੋ ਵੀ, ਕਿਹੜਾ ਵੱਖਰਾ ਤੀਰ ਚਲਾਇਆ ਪੁੱਛੋ ਵੀ। ਜਿਹੜੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ, ਸਾਡੇ ਵਿਹੜੇ ਕਿਉਂ ਨਾ ਆਇਆ ਪੁੱਛੋ ਵੀ। ਜਿੰਨੇ ਵੀ ਨੇ ਬੈਠੇ ਵਿੱਚ ਅਸੈਂਬਲੀ ਦੇ, ਕੋਰਾ ਲੱਠਾ ਜਿਹਨੇ ਪਾਇਆ ਪੁੱਛੋ ਵੀ। ਦੁਬਾਰਾ ਬੋਲਾਂ, ਜਿੰਨੇ ਵੀ ਨੇ ਬੈਠੇ ਵਿੱਚ ਅਸੈਂਬਲੀ ਦੇ, ਕੋਰਾ ਲੱਠਾ ਜਿਹਨੇ ਪਾਇਆ ਪੁੱਛੋ ਵੀ। ਇਹ ਹੁਣ ਅਸੈਂਬਲੀ ਪੰਜਾਬ ਦੀ ਵੀ ਹੋ ਸਕਦੀ ਹੈ, ਇੱਥੋਂ ਦੀ ਵੀ ਹੋ ਸਕਦੀ ਹੈ, ਓਨਟੈਰੀਓ ਦੀ ਵੀ, ਵੱਡੀ ਅਸੈਂਬਲੀ ਜਿਹੜੀ ਫੈਡਰਲ ਲੈਵਲ 'ਤੇ ਉਹ ਵੀ ਹੋ ਸਕਦੀ ਹੈ, ਅਮਰੀਕਾ ਦੀ ਵੀ ਹੋ ਸਕਦੀ ਹੈ। ਸਾਡੇ ਨਾਂ 'ਤੇ ਜਿਹੜਾ ਕਰਜ਼ਾ ਲੈਂਦੇ ਨੇ, ਕਿੱਥੇ ਜਾਂਦਾ ਉਹ ਸਰਮਾਇਆ ਪੁੱਛੋ ਵੀ। ਆਪਣੇ ਸੂਟਾਂ ਵੱਲ ਵੇਖੀ ਆਪਣੇ ਸੂਟਾਂ ਵੱਲੇ ਵੇਖੀ ਜਾਂਦੇ ਹੋ, ਮੈਂ ਕਿਉਂ ਪਾਟਾ ਕੁੜਤਾ ਪਾਇਆ ਪੁੱਛੋ ਵੀ। ਸੁਣ ਲਿਆ ਦੋਸਤੋ, ਆਪਣੇ ਸੂਟਾਂ ਵੱਲੇ ਵੇਖੀ ਜਾਂਦੇ ਹੋ, ਮੈਂ ਕਿਉਂ ਪਾਟਾ ਕੁੜਤਾ ਪਾਇਆ ਪੁੱਛੋ ਵੀ ਤੁਸੀਂ ਕਹੋਗੇ ਇੱਥੇ ਪਾਟਾ ਕੁੜਤਾ ਪਾਉਣ ਮੈਂ ਕੌਣ ਪਾਉਂਦਾ ਪਾਉਂਦੇ ਨਹੀਂ ਜੀ ਪਾਟਾ ਕੁੜਤਾ ਪਰ ਕੁੜਤੇ ਸਾਰਿਆਂ ਦੇ ਪਾਟਣ ਵਾਲੇ ਹੋਏ ਪਏ ਆ ਪੁਰਾਣਿਆਂ ਪੁਰਾਣਿਆਂ ਨਾਲ ਸਾਰੀ ਜਾਂਦੇ ਕ੍ਰਿਸਮਸ ਵੇਲੇ ਜਦੋਂ ਬਜਟ ਬੁਜਟ ਕੱਢ ਕੇ ਦੇਖਿਆ ਨਾ ਫਿਰ ਪਤਾ ਲੱਗੂ ਵੀ ਇਹਦਾ ਮੌਰਗੇਜ ਵੀ ਨਹੀਂ ਪੂਰੀ ਹੁੰਦੀ ਸਾਈਕਲ ਵਾਲੇ ਪਾਰਸ ਬਣੇ ਪਜੈਰੋ ਦੇ ਸਾਈਕਲ ਵਾਲੇ ਵਾਰਸ ਬਣੇ ਪਜੈਰੋ ਦੇ ਇੰਨਾ ਪੈਸਾ ਕਿੱਥੋਂ ਆਇਆ ਪੁੱਛੋ ਵੀ ਅਸਾਂ ਤੇ ਚੱਕ ਬਿਠਾਇਆ ਬਾਬਾ ਕੁਰਸੀ ਤੇ ਇਹਨਾਂ ਸਾਨੂੰ ਕਿਹਾ ਪਰਾਇਆ ਪੁੱਛੋ ਵੀ ਆਇਆ ਦੋਸਤੋ ਬਾਬਾ ਨਾਜ਼ਮੀ ਦੀਆਂ ਗੱਲਾਂ ਜਿਹੜੇ ਚੋਣਾਂ ਜਿੱਤ ਕੇ ਬੈਠ ਜਾਂਦੇ ਨੇ ਨਾ ਉਹ ਦੇਖਣ ਨੂੰ ਪਹਿਲਾਂ ਆਪਣੇ ਲੱਗਦੇ ਹੁੰਦੇ ਨੇ ਜਾਂ ਦੇਖਣ ਨੂੰ ਆਪਣੀਆਂ ਲੱਗਦੀਆਂ ਹੁੰਦੀਆਂ ਨੇ ਅਸੀਂ ਤੁਹਾਡੀਆਂ ਭੈਣਾਂ ਹੈ ਅਸੀਂ ਤੁਹਾਡੀਆਂ ਧੀਆਂ ਹੈ ਉੱਧਰੋਂ ਕਹਿੰਦੇ ਅਸੀਂ ਤੁਹਾਡੇ ਭਰਾ ਹੈ ਬਸ ਤੁਹਾਡੇ ਹੀ ਬੱਚੇ ਹਾਂ ਜੀ ਵੋਟਾਂ ਸਾਨੂੰ ਪਾ ਦਿਓ ਅਤੇ ਅਸੀਂ ਸਾਰੇ ਮਸਲੇ ਹੱਲ ਕਰ ਦਿਆਂਗੇ ਆਹ ਮੈਂ ਹੁਣੇ ਨਾ ਤਾਜ਼ੀ ਖਬਰ ਪੜ੍ਹ ਰਿਹਾ ਸੀ ਇਹ ਓਨਟੈਰੀਓ ਹੈਲਥ ਹੋਸਪਿਟਲਸ ਬਾਰੇ ਸੀ ਬਈ 1100 ਦੇ ਕਰੀਬ ਜਿਹੜੇ ਹੋਸਪਿਟਲਸ ਨੇ ਨਾ ਉਹਨਾਂ 'ਚ ਬਹੁਤ ਸਾਰੀਆਂ ਸਰਵਿਸਿਜ਼ ਆ ਜਿਹੜੀਆਂ ਉਹਨਾਂ ਦਾ ਮਾੜਾ ਹਾਲ ਹੋਇਆ ਹੋਇਆ ਇਹਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਉੱਧਰੋਂ ਫਿਰ ਇੱਕ ਹੋਰ ਖਬਰ ਫਲੈਸ਼ ਕਰ ਗਈ ਕਿਉਂਕਿ ਸਾਡੇ ਰੇਡੀਓ ਸਟੇਸ਼ਨ 'ਚ ਆਹ ਦੇਖੋ ਜੀ ਕਹਿੰਦੇ ਕਹਿੰਦੇ 1100 ਦੇ ਕਰੀਬ ਤੁਸੀਂ ਪੜ੍ਹ ਲਓ ਇਹ CP24 ਤੇ ਚੱਲੀ ਜਾਂਦੀ ਹੈ ਖਬਰ ਅਤੇ ਤੁਸੀਂ ਥੱਲੇ ਤੋਂ ਉੱਤੇ ਤੱਕ ਹਿੱਲ ਜਾਓਗੇ ਅੱਛਾ ਉੱਧਰੋਂ ਫਿਰ ਹੋਰ ਖਬਰ ਆ ਗਈ ਕਹਿੰਦੇ RBC ਫਾਈਨਡ $7.5 million ਆਫਟਰ ਫਿਨਟ੍ਰੈਕਸ ਬੈਂਕ ਫੇਲਡ ਟੂ ਰਿਪੋਰਟ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਇਹ ਬੈਂਕ ਵਾਲਿਆਂ ਜਦੋਂ ਬੈਂਕ 'ਚ ਜਾਈਦਾ ਨਾ ਪਤਾ ਨਹੀਂ ਬਲੱਡ ਪ੍ਰੈਸ਼ਰ ਤਾਂ ਮੇਰਾ ਬਹੁਤ ਲੋ ਹੁੰਦਾ ਲੋ ਤੋਂ ਵੀ ਲੋ ਹੁੰਦਾ ਮੇਰਾ ਪਰ ਬੈਂਕ 'ਚ ਜਾ ਕੇ ਨਾ ਕਈ ਵਾਰੀ ਨਾ ਬਲੱਡ ਪ੍ਰੈਸ਼ਰ ਜਾਂ ਹਾਈ ਹੋਣ ਲੱਗ ਜਾਂਦਾ ਰੀਜ਼ਨ ਇਹ ਹੁੰਦਾ ਤੁਸੀਂ ਆਪੇ ਅੰਦਾਜ਼ਾ ਲਾਇਓ ਬਈ ਤੁਹਾਡੇ ਨਾਲ ਕਿਤੇ ਵਾਪਰਦਾ ਵੀ ਤੁਹਾਡੇ ਅਕਾਊਂਟ 'ਚ ਹੀ ਸਪੋਜ਼ ਤੁਹਾਡੇ ਸਕੋਸ਼ੀ ਅਕਾਊਂਟ 'ਚ $5,000 ਪਏ ਆ ਅਤੇ ਤੁਸੀਂ ਆਪਣੇ TD ਅਕਾਊਂਟ ਦੇ ਵਿੱਚ $2,000 ਚਾਹੁੰਦੇ ਹੋ ਐਡਾ ਐਡਵਾਂਸਡ ਕੰਟਰੀ ਹੋਵੇ 21ਵੇਂ ਸਦੀ ਦਾ ਮੌਕਾ ਹੋਵੇ ਅਤੇ ਤੁਸੀਂ ਉਹ ਟ੍ਰਾਂਸਫਰ ਨਹੀਂ ਕਰ ਸਕਦੇ ਸਿੱਧੇ ਤੁਹਾਨੂੰ ਅੱਜ ਜ਼ਰੂਰਤ ਆ ਮੇਰੀ ਗੱਲ ਤਾਂ ਸਮਝ ਗਏ ਨਾ ਤੁਸੀਂ ਵੀ ਤੁਹਾਡੇ ਕਿਸੇ ਵੀ ਬੈਂਕ 'ਚ ਮੈਂ ਤਾਂ ਐਗਜ਼ਾਮਪਲ ਦਿੱਤੀ ਹੈ ਵੀ ਸਕੋਸ਼ੀਆ ਜਾਂ RBC 'ਚ ਲਾ ਲਓ RBC ਤੁਹਾਡਾ $5,000 ਪਿਆ ਤੁਹਾਡੇ ਪਰਸਨਲ ਅਕਾਊਂਟ ਦੇ ਵਿੱਚ ਜੇ ਕੋਈ ਵਧੀਆ ਢੰਗ ਹੋਇਆ ਤਾਂ ਮੈਨੂੰ ਵੀ ਦੱਸ ਦਿਓ ਗਾਈਡ ਕਰ ਦਿਓ ਅਤੇ TD ਦੇ ਵਿੱਚ ਤੁਹਾਨੂੰ ਚਾਹੀਦਾ ਜੀ $2,000 ਤੁਹਾਡੇ ਕਿਸੇ ਮਿੱਤਰ ਨੇ ਤੁਹਾਡੇ ਤੋਂ $2,000 ਮੰਗ ਲਿਆ ਉਹ ਕਹਿੰਦਾ ਜੀ TD ਵਾਲੇ ਅਕਾਊਂਟ 'ਚ ਮੇਰੇ 'ਚ ਨਾ ਟ੍ਰਾਂਸਫਰ ਕਰ ਦਿਓ ਵੈਸੇ ਤਾਂ ਚਾਹੀਦਾ ਇਹ ਆ ਵੀ ਜੇ ਤੁਹਾਡੇ ਕੋਲ TD ਅਕਾਊਂਟ 'ਚ ਹੁੰਦਾ ਤੁਸੀਂ ਫਟਾਫਟ 5,000 'ਚੋਂ 2,000 ਟ੍ਰਾਂਸਫਰ ਕਰ ਦੇਣਾ ਸੀ ਪਰ ਤੁਹਾਡਾ TD ਦਾ ਅਕਾਊਂਟ ਖਾਲੀ ਆ ਪਰ ਉੱਧਰੋਂ ਸਕੋਸ਼ੀਆ ਦੇ ਅਕਾਊਂਟ 'ਚ ਪਿਆ ਅਤੇ ਤੁਸੀਂ ਸਕੋਸ਼ੀਆ ਵਾਲਿਆਂ ਨੂੰ ਬੇਨਤੀ ਕਰ ਦਿਓ ਮੇਰੇ TD ਅਕਾਊਂਟ 'ਚ ਕਰ ਦਿਓ ਵਾਇਰ ਟ੍ਰਾਂਸਫਰ ਹੋਊ ਜੀ ਫਲਾਨਾ ਹੋਊ ਜੀ ਢਿਮਕਾ ਹੋਊ ਜੀ ਆਹ ਹੋਊ ਜੀ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ 1 ਦਿਨ ਲੱਗੂਗਾ ਤਾਂ 2 ਦਿਨ ਲੱਗੂਗਾ ਤੁਸੀਂ ਕੀ ਕਰਦੇ ਹੋ ਤੁਸੀਂ ਸਿੰਪਲੀ ਆਪਣਾ ਚੈੱਕ ਤੁਸੀਂ ਸਕੋਸ਼ੀਆ ਦਾ ਜਿਹੜਾ ਹੈਗਾ ਉਹ ਤੁਸੀਂ TD 'ਚ ਲੈ ਜਾਂਦੇ ਵੀ ਆਹ ਮੇਰੇ ਆਹ ਅਕਾਊਂਟ ਦੇ ਵਿੱਚ ਜਮ੍ਹਾਂ ਕਰਦੇ ਉਹ ਕਹਿਣਗੇ ਜੀ 5 ਦਿਨਾਂ ਲਈ ਹੋਲਡ 'ਤੇ ਪਊਗਾ ਅੱਛਾ ਤੁਸੀਂ ਕਹਿੰਦਾ ਚੱਲ ਮੇਰੇ ਮਿੱਤਰ ਦੇ ਖਾਤੇ 'ਚ ਨਾ ਮੈਂ ਆਪਣੇ ਅਕਾਊਂਟ 'ਚ ਹੀ ਨਾ ਸਕੋਸ਼ੀਆ ਵਾਲਾ ਇੱਧਰ TD ਦੇ ਆਪਣੇ ਅਕਾਊਂਟ ਦੇ ਵਿੱਚ 2,000 ਦਾ ਚੈੱਕ ਕਰ ਦਿੰਦਾ ਨਾ ਜੀ ਨਾ ਕਹਿਣਗੇ ਇਹ ਤਾਂ ਹੋ ਹੀ ਨਹੀਂ ਸਕਦਾ ਗਾ ਇਹ ਤਾਂ 5 ਦਿਨਾਂ ਲਈ ਹੋਲਡ 'ਤੇ ਪਊਗਾ ਤੁਸੀਂ ਫਿਰ ਟੈਲਰ ਨੂੰ ਪੁੱਛਦੇ ਹੋ ਵੀ ਕੀ ਤਰੀਕਾ ਉਹ ਕਹੂਗਾ ਨਾ ਡਰਾਫਟ ਬਣਾ ਕੇ ਲਾਇਆ ਤੂੰ ਸਕੋਸ਼ੀਆ 'ਚੋਂ ਮਤਲਬ ਚਰਨਜੀਤ ਬਰਾੜ ਡਰਾਫਟ ਬਣਾ ਕੇ ਲੈ ਕੇ ਜਾਂਦਾ ਆਪਣੇ ਨਾਂ ਦਾ ਹੀ TD ਦੇ ਵਿੱਚ ਆਪਣੇ ਅਕਾਊਂਟ 'ਚੋਂ ਹੀ ਨਾਲ ਉਹਦੀ ਰਸੀਦ ਲੈ ਜਾਂਦਾ ਬਈ ਟੈਲਰ ਨੂੰ ਕਹਿੰਦਾ ਟੈਲਰ ਕਹਿੰਦਾ ਜੀ ਡਰਾਫਟ ਵੀ ਮੈਂ ਕਲੀਅਰ ਨਹੀਂ ਕਰ ਸਕਦਾ ਤਾਂ 5 ਦਿਨਾਂ ਬਾਅਦ ਪੈਸੇ ਆਉਣਗੇ ਤੁਸੀਂ ਪੁੱਛਦੇ ਵੀ ਨਹੀਂ ਵੀ ਫਿਰ ਤਾਂ ਮੈਂ ਚੈੱਕ ਹੀ ਕੱਢ ਦਿਓ ਕਹਿੰਦੇ ਹਾਂ ਕੱਟ ਦਿੰਦਾ ਫਿਰ ਕੀ ਆ ਫਿਰ ਤੁਸੀਂ ਕਹਿੰਦੇ ਹੋ ਲੱਖ ਦਲੀਲਾਂ ਦਿੰਦੇ ਹੋ ਵੀ ਡਰਾਫਟ ਦਾ ਜਿਹੜਾ ਕੈਸ਼ ਹੁੰਦਾ ਮੈਂ ਤਾਂ ਬੈਂਕ ਤੋਂ ਕਹਿੰਦੇ ਨਾ ਨਾ ਇਹਦੇ ਨਾਲ ਧੋਖਾ ਹੋ ਸਕਦਾ ਮੈਂ ਗੱਲ ਨਾ ਧੋਖੇ 'ਤੇ ਲੈ ਕੇ ਆਉਣੀ ਆ ਕਹਿੰਦੇ ਜੀ ਧੋਖਾ ਹੋ ਸਕਦਾ ਇਸ ਕਰਕੇ ਕਹਿੰਦੇ ਵੀ ਤੁਸੀਂ ਸਾਨੂੰ ਕੀ ਪਤਾ ਇਹ ਆਪਣਾ ਮੋਬਾਈਲ ਡਿਪੋਜ਼ਿਟ ਕਰਾ ਕੇ ਇਹ ਚੈੱਕ ਕਿਤੇ ਹੋਰ ਜਮ੍ਹਾਂ ਕਰਾ ਲਿਆ ਹੋਵੇ ਗੱਲ ਤੁਹਾਡੇ ਵੀ ਦਿਮਾਗ ਨੂੰ ਲੱਗਦੀ ਆ ਵੀ ਡਰਾਫਟ ਮੇਰਾ ਜਿਹੜਾ ਮੇਰੇ ਹੱਥ 'ਚ ਆ ਮੈਂ ਮੋਬਾਈਲ ਡਿਪੋਜ਼ਿਟ ਕਿਤੇ ਕਰਾ ਕੇ ਅਤੇ ਉਹੋ ਹੀ ਚੈੱਕ ਮੈਂ ਉਹ ਹੀ ਡਰਾਫਟ ਆ ਜਿਹੜਾ ਦੁਬਾਰਾ ਬੈਂਕ 'ਚ ਲੈ ਜਾਂਦਾ ਵੀ ਠੀਕ ਆ ਵੀ ਬੈਂਕ ਵਾਲੇ ਬੜੇ ਤਰੀਕੇ ਨਾਲ ਕੰਮ ਕਰਦੇ ਨੇ ਤੁਸੀਂ ਨਾ ਕਹਿੰਦੇ ਹੋ ਚਲ ਮੈਂ 5-4 ਦਿਨ ਵੇਟ ਕਰ ਲੈਣਾ ਭਾਈ ਠੀਕ ਆ ਕਿਤੇ ਠੱਗੀ ਠੁੱਗੀ ਨਾ ਵੱਜੇ ਤੁਸੀਂ 5 ਦਿਨ ਲਈ ਵੇਟ ਕਰ ਦਿੰਦੇ ਪਰ ਤੁਹਾਡਾ ਜੀ ਜਿਹਾ ਨਾ ਹੋਰ ਹੀ ਕੱਚਾ ਜਿਹਾ ਹੁੰਦਾ ਵੀ ਮੇਰੇ ਹੀ ਪੈਸੇ ਆ ਵੀ ਇਹਨੇ ਇੰਨੀ ਹਿੰਮਤ ਨਹੀਂ ਕੀਤੀ ਟੈਲਰ ਨੇ ਵੀ ਸਕੋਸ਼ੀਆ 'ਚ ਫੋਨ ਕਰਕੇ ਹੀ ਪੁੱਛ ਲਏ ਮੈਨੇਜਰ ਨੂੰ ਕੋਈ ਇਹੋ ਜਿਹਾ ਸਿਸਟਮ ਹੀ ਹੈਗਾ ਕਿ ਨਹੀਂ ਹੈਗਾ ਵੀ ਭਾਈ ਇਹਨੇ ਬੰਦੇ ਨੇ ਚਰਨਜੀਤ ਬਰਾੜ ਨੇ 5,000 ਦਾ ਡਰਾਫਟ ਬਣਾਇਆ ਇਹ ਸੱਚਾ ਡਰਾਫਟ ਸੱਚੀ ਮੁੱਚੀ ਠੀਕ ਆ ਇਹ ਆਪ ਹੀ ਇਹਨੂੰ ਪੈਸੇ ਚਾਹੀਦੇ ਆ ਜਾਣੀ ਇਹਨਾਂ ਕੋਲ ਬੈਂਕ ਵਾਲਿਆਂ ਕੋਈ, ਮੈਂ ਤਾਂ ਪੰਜ ਸੱਤ ਵੀਹ ਸਾਲ ਹੋ ਗਏ, ਮੈਨੂੰ ਇਹਨਾਂ ਕੋਲ ਕੋਈ ਢੰਗ ਤਰੀਕਾ ਨਹੀਂ ਜੀ। ਇਹ ਕਹਿੰਦੇ ਨਹੀਂ ਜੀ, ਹੋਲਡ 'ਤੇ ਹੀ ਪੈਣੇ ਆ, ਅਨਲੈਸ ਤੁਹਾਨੂੰ ਤੁਹਾਡਾ ਰੈਕਰਡ ਬਾਹਲਾ ਵਧੀਆ, ਅਨਲੈਸ ਤੁਹਾਨੂੰ ਮੈਨੇਜਰ ਜਾਣਦਾ, ਅਨਲੈਸ ਤੁਹਾਡੀ ਹਿਸਟਰੀ ਬਹੁਤ ਵਧੀਆ, ਫਿਰ ਵੀ ਕਈ ਵਾਰੀ ਮਤਲਬ ਨਾ ਕਹਿਤੀ ਤਾਂ ਨਾ। ਇਹ ਕਹਿਣਗੇ ਜੀ ਨਹੀਂ, ਇਹ ਤੁਹਾਡੀ ਸੇਫਟੀ ਲਈ ਆ। ਅੱਛਾ, ਅਤੇ ਆ 7.5 million ਦਾ ਫਾਈਨ ਕਾਹਦੇ ਲਈ ਪਿਆ ਭਾਈ ਸਾਹਿਬ ਇਹਨਾਂ ਨੂੰ, ਆਰ ਬੀ ਸੀ ਨੂੰ? ਮੈਂ ਕਹਿੰਦਾ ਸਾਰਿਆਂ ਨੂੰ ਪੈਣਾ ਚਾਹੀਦਾ ਇਹਨਾਂ ਨੂੰ, ਬੈਂਕ ਵਾਲਿਆਂ ਨੂੰ। ਇੰਨਾ ਕੁ ਤੰਗ ਕਰਦੇ ਆ ਨਾ ਲੋਕਾਂ ਨੂੰ, ਪ੍ਰਾਈਵੇਟ ਸੈਕਟਰ ਆ, ਕਿਸੇ ਦੀ ਸੁਣਦੇ ਨਹੀਂ। ਅੱਛਾ, ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਸੁਣ ਕੇ। ਇੱਕ ਵਾਰੀ ਕੀ ਹੋਇਆ, ਲੋਇਰ ਦੇ ਟਰੱਸਟ, ਹਾਲਾਂਕਿ ਦੇਖੋ ਆਪਾਂ ਤਾਂ ਆਮ ਬੰਦੇ ਆ ਨਾ, ਲੋਇਰਸ ਨੂੰ ਤਾਂ ਬੜੀਆਂ ਖੁੱਲ੍ਹਾਂ ਹੁੰਦੀਆਂ ਨੇ, ਲੋਇਰ ਦੇ ਟਰੱਸਟ ਅਕਾਊਂਟ 'ਚ ਪੈਸੇ ਜਾਣੇ ਨਾ, ਹੋਲਡ ਨਹੀਂ ਹੁੰਦੇ ਆਮ ਕਰਕੇ, ਕਿਉਂਕਿ ਉਹਨਾਂ ਨੇ ਤਾਂ ਰੋਜ਼ ਮਿਲੀਅਨਸ ਆਫ ਡਾਲਰ ਦੀ ਟ੍ਰਾਂਜੈਕਸ਼ਨ ਕਰਨੀ ਹੁੰਦੀ ਹੈ, ਇੱਧਰੋਂ ਪੈਸੇ ਆਉਣੇ ਆ, ਇੱਧਰੋਂ ਜਿਹਨੇ ਲੋਇਰ ਦੇ ਟਰੱਸਟ ਅਕਾਊਂਟ ਦੇ ਨਾਂ ਜਮ੍ਹਾਂ, ਉਹਨੂੰ ਕੋਈ ਹੋਲਡ ਤਾਂ ਨਹੀਂ ਪਾ ਸਕਦਾ। ਇਹ ਮੈਂ ਸੱਚੀ ਗੱਲ ਕਰ ਰਿਹਾ, ਸਾਡੇ ਲੋਇਰ ਨੂੰ ਪੁੱਛ ਲਿਓ ਤੁਸੀਂ ਜਾ ਕੇ। ਇਹ ਬੈਂਕ ਵਾਲਿਆਂ ਨੇ ਕੀ ਕੀਤਾ ਜੀ, $1.5 lakh ਉੱਧਰੋਂ ਪ੍ਰੋਪਰਟੀ ਕਲੋਜ਼ ਹੋਣੀ ਸੀ, 5 ਦਿਨਾਂ ਲਈ ਹੋਲਡ ਦੇ ਪਾਤਾ ਲੋਇਰ ਦੇ ਟਰੱਸਟ ਅਕਾਊਂਟ ਦਾ ਡਰਾਫਟ। ਲੋਇਰ ਨੇ ਵਿਚਾਰੇ ਨੇ ਬਹੁਤ ਕੁਛ ਕਿਹਾ, ਕਹਿੰਦਾ ਵੀ ਪੈਨਲਟੀਜ਼ ਪੈ ਜਾਣਗੀਆਂ, ਕਲੋਜ਼ਿੰਗ ਨਹੀਂ ਹੋ ਸਕਦੀ, ਆਹ ਨਹੀਂ ਹੋ ਸਕਦਾ, ਉਹ ਨਹੀਂ। ਨਾ ਜੀ, ਬੈਂਕ ਮੈਨੇਜਰ ਟਰੱਸਟ ਤੋਂ ਮਸ ਨਾ ਹੋਇਆ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਉਹ ਡਰਾਫਟ ਸੀ ਜਿਹੜਾ ਕੈਲਗਰੀ ਤੋਂ ਬਣਿਆ ਸੀ, ਕੈਲਗਰੀ ਦੀ ਬ੍ਰਾਂਚ ਡਿਪੋਜ਼ਿਟ ਹੋਇਆ ਸੀ। ਲੋਇਰ ਨੇ ਅੱਧਾ ਘੰਟਾ ਪਹਿਲਾਂ ਲਾਇਆ, ਅੱਧਾ ਘੰਟਾ ਈਜ਼ੀ ਲਾਈਨ 'ਤੇ ਲਾਈਨ ਬਣਾ ਕੇ ਫਿਰ ਲਾਇਆ ਵੀ ਮੈਂ ਆਹ ਪ੍ਰੋਪਰਟੀ ਦੀ ਕਲੋਜ਼ਿੰਗ ਹੋ ਰਹੀ ਆ, ਤਿੰਨ ਕਿਉਂ ਜੀ, ਮੇਰਾ ਖਿਆਲ 9 million ਦੀ ਪ੍ਰੋਪਰਟੀ ਦੀ ਕਲੋਜ਼ਿੰਗ ਸੀਗੀ, ਅਲੱਗ ਅਲੱਗ ਸ਼ੇਅਰ ਹੋਲਡਰ ਦੇ ਪੈਸੇ ਸੀ। ਉਹਨੇ ਸਾਰਾ ਰੈਕਰਡ ਦਿੱਤਾ ਵੀ ਆਹ ਮੇਰਾ ਚੈੱਕ ਕਰ ਲਾ, ਆਹ ਚੈੱਕ ਕਰ ਲਾ। ਨਾ ਜੀ, ਮੈਨੇਜਰ ਸਾਹਿਬ ਟੱਸ ਤੋਂ ਮਸ ਨਹੀਂ ਹੋਏ। ਅੱਛਾ, ਹਾਰ ਕੇ ਫਿਰ ਲੋਇਰ ਨੇ, ਸੈਲਰ ਲੋਇਰ ਨੇ ਰਿਕੁਐਸਟ ਕੀਤੀ ਵੀ ਆਹ ਸਿਰਫ ਆਹ ਨਾ, ਆਹ ਬਾਕੀ ਪੈਸੇ ਮੈਂ ਟ੍ਰਾਂਸਫਰ ਕਰ ਦਿੰਦਾ, ਕੋਈ ਪੈਨਲਟੀ ਨਾ ਪਵੇ, ਇਹ ਚੱਕਰ ਪਿਆ ਥੋੜ੍ਹਾ ਜਿਹਾ ਪੈਸਿਆਂ ਦਾ ਵੀ ਬੈਂਕ ਦੀ ਗਲਤੀ ਕਰਕੇ। ਅੱਛਾ, ਹੁਣ ਜੇ ਬਾਈ ਚਾਂਸ ਕਲੋਜ਼ਿੰਗ ਨਾ ਹੁੰਦੀ, ਉਹ ਪੈਨਲਟੀਜ਼ ਪੈਂਦੀਆਂ, ਕੇਸ ਹੁੰਦੀਆਂ, ਬਾਹਰ ਨੂੰ ਪੈਨਲਟੀ ਪੈਂਦੀ, ਮਤਲਬ ਇਹ ਬੈਂਕਾਂ ਵਾਲੇ ਨਾ ਇੰਨਾ ਕੁ ਤੰਗ ਕਰਦੇ ਨੇ ਆਮ ਬੰਦੇ ਨੂੰ ਵੀ ਆਮ ਬੰਦਾ ਸੋਚਦਾ ਵੀ ਮੇਰੇ ਹੀ ਪੈਸੇ ਆ ਅਤੇ ਮੈਨੂੰ ਹੀ ਪਰੇਸ਼ਾਨ ਕਰੀ ਜਾਂਦੇ ਆ। ਪਰ ਵੱਡੇ ਪੱਧਰ 'ਤੇ ਇਹਨਾਂ 'ਚ ਕਿੰਨੀਆਂ ਹੇਰਾਫੇਰੀਆਂ ਹੁੰਦੀਆਂ, ਇਹ ਦੇਖੋ ਹੁਣ ਇਹਨਾਂ ਨੂੰ ਨਾ ਆਰ ਬੀ ਸੀ ਵਾਲਿਆਂ ਨੂੰ ਇਸੇ ਕਰਕੇ ਇਹਨਾਂ ਨੂੰ ਫਾਈਨ ਪਿਆ 7.5 million ਦਾ, ਵੀ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਇਹਨਾਂ, ਇਹ ਗਵਰਨਮੈਂਟ ਦਾ ਇੱਕ ਐਕਟ ਆ, ਇਹਨੂੰ ਫਿਨਟ੍ਰੈਕ ਐਕਟੀਵਿਟੀਜ਼ ਕਹਿੰਦੇ ਨੇ। ਜਦੋਂ ਕੋਈ ਰੀਅਲਟਰ, ਕੋਈ ਮੋਰਗੇਜ ਵਾਲਾ, ਕੋਈ ਇੰਸ਼ੋਰੈਂਸ ਵਾਲਾ ਪੈਸੇ ਲੈਂਦਾ ਨਾ, ਉਹਨੇ ਇਹ ਕੰਪਲਾਈ ਕਰਨੀ ਹੁੰਦੀ ਵੀ ਜਿੱਥੋਂ ਪੈਸੇ ਆ ਰਹੇ ਆ ਕੀ ਉਹ ਟੈਰੋਰਿਸਟ ਐਕਟੀਵਿਟੀਜ਼ ਦੇ ਪੈਸੇ ਤਾਂ ਨਹੀਂ, ਕੀ ਉਹ ਜੈਨੂਅਨ ਅਕਾਊਂਟ 'ਚੋਂ ਆ ਰਹੇ ਨੇ, ਕੀ ਕਲਾਇੰਟ ਜਿਹੜਾ ਪੈਸੇ ਦੇ ਰਿਹਾ ਆਪਣੇ ਕੋਲੋਂ ਦੇ ਰਿਹਾ, ਕਿਤੇ ਮਾਮੇ ਫੁੱਫੜ ਤੋਂ ਫੜ ਕੇ ਤਾਂ ਨਹੀਂ ਦੇ ਰਿਹਾ, ਉਹ ਆਪਣੇ ਪੈਸੇ ਨੇ ਉਹਦੇ, ਇਹ ਮੇਕ ਸ਼ੋਰ ਕਰਨਾ ਹੁੰਦਾ। ਇਹ ਖੁਦ ਇਹਨਾਂ ਨੇ, ਰਾਇਲ ਬੈਂਕ ਵਾਲਿਆਂ ਨੇ ਮੇਕ ਸ਼ੋਰ ਨਹੀਂ ਕੀਤਾ ਗਾ ਨੋਨ ਕੰਪਲਾਇੰਸ, ਐਂਟੀ ਮਨੀ ਲਾਂਡਰਿੰਗ ਅਤੇ ਟੈਰੋਰਿਸਟ ਫਾਈਨੈਂਸਿੰਗ ਦੇ ਮੈਜਰਸ ਇਹਨਾਂ ਨੇ ਲਏ ਨੇ, ਇਹਨਾਂ ਨੂੰ 7.5 million ਦੀ ਪੈਨਲਟੀ ਪਈ ਆ। ਅੱਛਾ, ਹੁਣ ਅੱਜ ਕਿਸੇ ਵੀ ਆਰ ਬੀ ਸੀ ਮੈਨੇਜਰ ਨੂੰ ਕਹਿ ਦਿਓ ਤੁਸੀਂ ਵੀ ਸਾਡੇ ਰੇਡੀਓ 'ਤੇ ਆ ਕੇ ਨਾ ਫਿਨਟ੍ਰੈਕ ਬਾਰੇ ਦੱਸ ਦੇ, ਲੁਕਦੇ ਫਿਰਨਗੇ, ਇਹਨਾਂ ਨੂੰ ਗੱਲ ਨਹੀਂ ਲੱਭਣੀ। ਤੁਸੀਂ ਜਦੋਂ ਬੈਂਕ 'ਚ ਜਾਓਗੇ ਨਾ, ਤੁਹਾਨੂੰ ਥੱਲੇ ਤੋਂ ਉੱਤੇ ਤੱਕ ਸਕੈਨ ਕਰਨਗੇ ਪੂਰਾ ਇਹ। ਨਾ ਜੀ, ਤੁਹਾਡੇ ਆਪਣੇ ਅਕਾਊਂਟ 'ਚੋਂ ਹੀ ਪੈਸੇ ਆ ਜਿਹੜੇ, ਤੁਹਾਡਾ ਚੈੱਕ ਹੋਲਡ 'ਤੇ ਪਾ ਲੈਣਗੇ, ਤੁਹਾਡਾ ਡਰਾਫਟ ਵੀ ਹੋਲਡ 'ਤੇ ਪਾ ਲੈਣਗੇ, 100 ਨਖਰੇ ਕਰਨਗੇ। ਇੱਕ ਤਾਂ ਬੈਂਕ ਦੇ ਹੁੰਦੇ ਨੇ, ਗਾਂਹ ਫਿਰ ਜਿਹੜੇ ਟੈਲਰ ਬਣੇ ਹੁੰਦੇ ਨੇ ਨਾ, ਉਹ ਟੈਲਰ ਆ ਜਿਹੜੇ, ਉਹ ਆਪਣੇ ਕੋਲ ਹੀ ਰੂਲ ਜੋੜ ਕੇ ਅਤੇ ਉਹ ਦੱਸੀ ਜਾਣਗੇ, ਜਾਣੀ ਆਮ ਬੰਦੇ ਨੂੰ ਤੰਗ ਪਰੇਸ਼ਾਨ ਹੋਣਾ ਪੈਂਦਾ। ਇਹ ਮੈਂ ਬੈਂਕਾਂ ਦੀ ਗੱਲ ਕੀਤੀ ਆ। ਅੱਛਾ, ਹੁਣ ਮੁਕਾਬਲਤਨ ਦੇਖੋ, ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ, ਮੁਕਾਬਲਤਨ ਜਿਹੜੇ ਜਿਨ੍ਹਾਂ ਨੂੰ ਇਹ ਥਰਡ ਵਰਲਡ ਕੰਟਰੀਜ਼ ਕਹਿੰਦੇ ਨੇ, ਤੀਸਰੀ ਦੁਨੀਆ ਦੇ ਦੇਸ਼ ਜਿਹਨੂੰ ਕਹਿੰਦੇ ਪਛੜੇ ਹੋਏ ਦੇਸ਼ ਨੇ, ਮੈਂ ਭਾਰਤ ਦੀਆਂ ਪਾਲਿਸੀਜ਼ ਨਾਲ ਸਹਿਮਤ ਨਹੀਂ। ਆਪਾਂ ਹਰ ਰੋਜ਼ ਗੱਲਾਂ ਕਰਦੇ, ਬਹੁਤ ਸਾਰੀਆਂ ਪਾਲਿਸੀਜ਼ ਨੇ, ਪਰ ਇੰਡੀਆ ਦੇ ਵਿੱਚ ਤੁਸੀਂ ਇੱਕ ਬੈਂਕ 'ਚੋਂ ਦੂਜੀ ਬੈਂਕ 'ਚ ਟ੍ਰਾਂਸਫਰ ਕਰਨੇ ਪੈਸੇ ਫੋਨ ਦੇ ਉੱਤੇ 1 ਮਿੰਟ ਨਹੀਂ ਲੱਗਦਾ, ਅਤੇ ਇਹਨਾਂ ਨੂੰ ਫਿਰ ਕੀ ਪ੍ਰੋਬਲਮ ਹੈ? ਇਹਨਾਂ ਨੂੰ ਕਿਹੜੇ ਸੱਪ ਨੇ ਸੁੰਘਿਆ ਹੋਇਆ ਕੈਨੇਡੀਅਨ ਬੈਂਕਾਂ ਨੂੰ ਬਈ ਇਹ ਆਪਣੇ ਸਿਸਟਮ ਨੂੰ ਅਪਗ੍ਰੇਡ ਨਹੀਂ ਕਰ ਸਕਦੇ? ਇੰਨਿਆਂ ਕੁਛ ਆਮ ਲੋਕਾਂ ਨੂੰ ਤੰਗ ਕਰਕੇ ਵੀ ਇਹ ਕਹਿਣਗੇ ਜੀ ਅਸੀਂ ਤਾਂ ਤੁਹਾਡੀ ਸੇਫਟੀ ਲਈ ਕੰਮ ਕਰਦੇ ਹਾਂ, ਇੱਥੇ ਟੈਰੋਰਿਸਟਾਂ ਦੇ ਪੈਸੇ ਆਉਂਦੇ ਨੇ, ਇੱਥੇ ਸਮਗਲਰ ਦੇ ਪੈਸੇ ਆਉਂਦੇ ਨੇ, ਇੱਥੇ ਫੋਰਨ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਪੈਸੇ ਆਉਂਦੇ ਨੇ, ਇੱਥੇ ਹਵਾਲੇ ਦੇ ਨਾਂ 'ਤੇ ਪੈਸੇ ਆਉਂਦੇ ਨੇ, ਇਹ ਬਿਲਕੁਲ ਕੰਟਰੋਲ ਨਹੀਂ ਕਰ ਸਕਦੇ, ਸਿਰਫ ਦਾਅਵੇ ਕਰਦੇ ਆ, ਭਾਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਭਾਵੇਂ ਫੈਡਰਲ ਗਵਰਨਮੈਂਟ ਆ, ਇਹਨਾਂ ਦੇ ਵੱਸ 'ਚ ਹੀ ਕੁਛ ਨਹੀਂ। ਇਹ ਪੈਸਿਆਂ ਵਾਲੇ ਲੋਕਾਂ ਦੇ ਪੈਰਾਂ 'ਚ ਡਿੱਗੀਆਂ ਹੋਈਆਂ ਸਰਕਾਰਾਂ, अच्छा फिर एक दूजे नूं बदनाम कर दियां ने एक दूजे ते इह लॉ इह रूल एंड रेगुलेशन ना ला के ना कंप्लायंस लई उन्हां दे फाइन करदे ने पर सारियां सरकारां ना लिफियां पईयां ने अमीर लोकां दे अगे वड्डे वड्डे कारपोरेट्स अगे वड्डे वड्डे लोक जिहड़े टैक्सां दी चोरी करदे ने इन्हां दे अगे बोलदे तक नहीं ਇਹੋ ਜਿਹੇ ਬਿੱਲ ਲੋਕ ਲੈ ਕੇ ਨਹੀਂ ਆਉਂਦੇ ਜਿਹੜੇ ਬਿੱਲ ਦੇ ਉੱਤੇ ਜਿਹੜੇ ਬਿੱਲਸ ਪੇਸ਼ ਹੁੰਦੇ ਨੇ ਨਾ ਰੂਲਸ ਬਣਦੇ ਨੇ ਪਾਰਲੀਮੈਂਟ 'ਚ ਕਾਨੂੰਨ ਪਾਸ ਹੁੰਦੇ ਨੇ ਵੀ ਵੱਡੇ ਤਕੜੇ ਲੋਕਾਂ 'ਤੇ ਨਾ ਵੱਧ ਟੈਕਸ ਆ ਜਿਹੜਾ ਲੱਗਣਾ ਚਾਹੀਦਾ ਬੋਲਦੇ ਹੀ ਨਹੀਂ ਜਦੋਂ ਟੈਕਸ ਲੱਗਣਾ ਆਮ ਲੋਕਾਂ 'ਤੇ ਅਤੇ ਜਦੋਂ ਸਹੂਲਤਾਂ ਦੀ ਗੱਲ ਆਉਣੀ ਹੈ ਹਰ ਇੱਕ ਸਹੂਲਤ ਕਹਿਣਗੇ ਜੀ ਇਹ ਨਾ ਤੁਸੀਂ ਪ੍ਰਾਈਵੇਟਾਈਜ਼ ਕਰ ਦਿਓ ਲੋਕ ਜਿਵੇਂ ਚਾਹੁਣ ਇਲਾਜ ਕਰਾ ਲਓ ਲੋਕਾਂ ਕੋਲ ਤਾਂ ਰੋਟੀ ਖਾਣ ਨੂੰ ਪੈਸਾ ਨਹੀਂ ਲੋਕਾਂ ਕੋਲ ਮੌਰਗੇਜ ਦੇਣ ਨੂੰ ਪੈਸਾ ਨਹੀਂ ਕਹਿਣਗੇ ਜੀ ਨਹੀਂ ਜਿਹਦੇ ਕੋਲ ਪੈਸੇ ਨਾ ਉਹ ਇਲਾਜ ਕਰਾ ਸਕੇ ਅਤੇ ਜਿਹਦੇ ਕੋਲ ਪੈਸੇ ਆ ਉਹ ਟੈਕਸ ਵੀ ਦੇਵੇ ਨਾ ਵੱਧ ਫਿਰ ਹੋਸਪਿਟਲ ਦੀ ਹਾਲ ਮੈਂ ਨਹੀਂ ਕਹਿ ਰਿਹਾ ਆ ਤੁਸੀਂ ਖੁਦ ਹੁਣੇ ਹੁਣੇ ਸਰਚ ਕਰਕੇ ਦੇਖ ਲਓ ਹੋਸਪਿਟਲ ਦੀ ਹਾਲਤ ਇੰਨੀ ਕੁ ਮਾੜੀ ਆ ਡਾਕਟਰ ਆ ਜਿਹੜੇ ਉਹ ਜੋਬਸ ਕਰਨ ਲਈ ਬੈਠੇ ਨੇ ਡਾਕਟਰੇ ਭਰਤੀ ਕਰਦੇ ਨਹੀਂ ਜਿਹੜੇ ਬੱਚੇ ਪੜ੍ਹਦੇ ਨੇ ਉਹ ਇੱਥੇ ਉਹ ਦੇਖ ਕੇ ਵੀ ਇਹਨਾਂ ਦਾ ਸਿਸਟਮ ਹਿੱਲਿਆ ਪਿਆ ਜਿਹੜੇ ਡਾਕਟਰ ਬਣਦੇ ਨੇ ਉਹ ਕਹਿੰਦੇ ਇੱਥੋਂ ਤਾਂ ਅਮੈਰੀਕਾ ਵਧੀਆ ਜਿਹੜੇ ਬੱਚੇ ਪੜ੍ਹ ਲਿਖ ਜਾਂਦੇ ਨੇ ਉਹਨਾਂ ਨੂੰ ਜੋਬਸ ਇੱਥੇ ਵਧੀਆ ਨਹੀਂ ਮਿਲਦੀਆਂ ਉਹ ਬਾਹਰ ਭੱਜਣ ਨੂੰ ਤਿਆਰ ਬੈਠੇ ਨੇ ਹੁਣ ਇਹ ਨਾ ਅੰਦਾਜ਼ਾ ਲੈ ਲਓ ਵੀ ਮੈਂ ਕੈਨੇਡਾ ਦੀ ਕੋਈ ਬਰਿਆਈ ਕਰ ਰਿਹਾ ਬਰਿਆਈ ਨਹੀਂ ਕਰ ਰਿਹਾ ਮੈਂ ਤਾਂ ਜਿਹੜੇ ਨੁਕਸ ਫਰਕ ਨੇ ਨਾ ਸਾਡਾ ਕੰਮ ਅੱਜ ਤੱਕ ਕਿੰਤੂ ਪ੍ਰੰਤੂ ਕਰਨਾ ਜੇ ਤੁਸੀਂ ਕਹਿੰਦੇ ਬਹੁਤ ਅੱਛਾ ਸਭ ਅੱਛਾ ਬਹੁਤ ਵਧੀਆ ਗੱਲ ਹੈ ਜੀ ਫਿਰ ਵਾਹਿਗੁਰੂ ਵਾਹਿਗੁਰੂ ਕਰੋ ਕੋਈ ਗੱਲ ਨਹੀਂ ਰਾਮ ਰਾਮ ਕਰੋ ਕੋਈ ਚੱਕਰ ਨਹੀਂ ਮੈਂ ਤਾਂ ਬੋਲਣਾ ਇੱਕ ਘੰਟਾ ਮੈਂ ਤਾਂ ਬੋਲ ਕੇ ਚੱਲਿਆ ਜਾਣਾ ਮੇਰੀ ਡਿਊਟੀ ਆ ਬੋਲਣ ਦੀ ਚੰਗਾ ਲੱਗਿਆ ਠੀਕ ਆ ਨਾ ਚੰਗਾ ਲੱਗਿਆ ਤਾਂ ਵੀ ਠੀਕ ਹੈ ਪਰ ਆਮ ਬੰਦਾ ਜਿਵੇਂ ਜਿਵੇਂ ਇਹ ਸਿਸਟਮ ਦੇ ਵਿੱਚ ਅੱਗੇ ਦੇਖਦਾ ਨਾ ਉਹ ਦੇਖਦਾ ਵੀ ਇਹਨਾਂ ਲੀਰਾਂ ਦੀ ਖੁਦੋ ਆ ਹੁਣ ਤੁਸੀਂ ਕਹੋਗੇ ਲੀਰਾਂ ਦੀ ਖੁਦੋ ਤੂੰ ਕਿਉਂ ਆਇਆ ਫਿਰ ਕੀ ਹੋ ਗਿਆ ਮੇਰੀ ਆਜ਼ਾਦੀ ਹੈ ਮੈਂ ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਘੁੰਮਾਂ ਕਿਤੇ ਵੀ ਰਹਾਂ ਮੈਂ ਤਾਂ ਆਪਣੀ ਕੈਪੇਬਿਲਿਟੀ ਦੇ ਆਸ ਰਿਹਾ ਹਾਂ ਆਪਣਾ ਪਾਸਪੋਰਟ ਬਣਾਇਆ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਜਾਵਾਂ ਨਾ ਜਾਵਾਂ ਮੇਰੀ ਜ਼ੁਬਾਨ ਆ ਬੋਲਣਾ ਮੇਰੀ ਆਜ਼ਾਦੀ ਆ ਕਈ ਵਾਰੀ ਕੀ ਹੁੰਦਾ ਮੈਂ ਗੱਲ ਤਾਂ ਕਹੀ ਆ ਲੋਕ ਕਹਿ ਦਿੰਦੇ ਆ ਕਹਿੰਦੇ ਜੀ ਤਾਂ ਐਵੇਂ ਤਵਾ ਲਾਉਂਦੇ ਤਵਾ ਨਹੀਂ ਲਾਉਂਦੇ ਨੁਕਤਾਚੀਨੀ ਕਰਨੀ ਹਰੇਕ ਬੰਦੇ ਦਾ ਹੱਕ ਆ ਖਾਸ ਕਰਕੇ ਉਹ ਨੁਕਤਾਚੀਨੀ ਜਿਹੜੀ ਨੁਕਤਾਚੀਨੀ ਨਾਲ ਆਮ ਬੰਦੇ ਦਾ ਫਾਇਦਾ ਹੋਵੇ ਜਿਹੜੀ ਨੁਕਤਾਚੀਨੀ ਤੁਸੀਂ ਆਮ ਬੰਦੇ ਦੇ ਪਲੇਟਫਾਰਮ 'ਤੇ ਖੜ ਕੇ ਕਰਦੇ ਹੋ ਨਾ ਹਰ ਰੋਜ਼ ਕਰੋ ਪਾਣੀ ਪੀ ਪੀ ਕੋਸੋ ਹਾਕਮਾਂ ਨੂੰ ਜਿਨ੍ਹਾਂ ਨੇ ਸਿਸਟਮ ਵਿਗਾੜਿਆ ਜਿਹੜੇ ਸਿਸਟਮ ਸੁਧਾਰ ਨਹੀਂ ਸਕਦੇ ਜਿਹੜੇ ਆਮ ਲੋਕਾਂ ਨੇ ਹਾਇਰ ਕੀਤੇ ਆ ਚਾਰ ਸਾਲ ਲਈ ਵੀ ਚਾਰ ਸਾਲ ਲਈ ਤੁਹਾਨੂੰ ਹਾਇਰ ਕੀਤਾ ਪੋਲੀਟੀਸ਼ੀਅਨ ਨੂੰ ਸੁਧਾਰ ਲਓ ਉਹ ਸੁਧਾਰਦੇ ਨਹੀਂ ਇਹ ਲਗਾਤਾਰ ਵਿਗੜ ਰਿਹਾ ਸਿਸਟਮ ਹੁਣ ਮੈਨੂੰ ਆਏ ਨਾ ਕਹਿੰਦੇ ਤੂੰ ਇੰਡੀਆ ਚਲਾ ਜਾ ਮੈਂ ਕਿਉਂ ਚਲਾ ਜਾਵਾਂ ਮੈਂ ਸਿਟੀਜ਼ਨ ਹਾਂ ਇੱਥੋਂ ਦਾ ਮੇਰੀ ਆਜ਼ਾਦੀ ਆ ਨੁਕਤਾਚੀਨੀ ਕਰਨਾ ਬੋਲਣਾ ਹਰ ਇਸ਼ੂ 'ਤੇ ਗੱਲ ਕਰਨਾ ਸਾਡਾ ਇਹੀ ਕੰਮ ਆ ਹੁਣ ਅਸੀਂ ਗਾਣੇ ਲਾ ਕੇ ਥੋੜ੍ਹਾ ਚਲੇ ਜਾਣਾ ਹਾਂ ਕਵਿਤਾ ਕੁਵਿਤਾ ਜ਼ਰੂਰ ਸੁਣਾ ਦਿੰਦੇ ਤੁਹਾਨੂੰ ਅੱਛਾ ਐਂ ਕਰਦੇ ਹਾਂ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲੈਂਦੇ ਅਤੇ ਬ੍ਰੇਕ ਤੋਂ ਬਾਅਦ ਮਿਲਦੇ
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ
ਡਿਪੋ ਕਾਲ 310-9711
310-9711
ਪੀਜ਼ਾ ਡਿਪੋ ਦਾ ਪੀਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-4168 ਸਰਵਲੋ ਕੰਸਟਰਕਸ਼ਨ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ ਸਪੋਂਸਰ ਕਰਦੇ ਨੇ ਜੀ ਨੰਬਰ ਉਹਨਾਂ ਦਾ 905-456-2020 ਹੈ 905-456-2020 ਰੀਅਲ ਸਟੇਟ ਦੀ ਕਲੋਜ਼ਿੰਗ ਹੁੰਦੀ ਹੈ ਨਾ ਜਦੋਂ ਕੋਈ ਘਰ ਲਿਆ ਤੁਸੀਂ ਰੀਸੇਲ ਹੋਮ ਆ ਨਵੀਂ ਪ੍ਰੋਪਰਟੀ ਲਈ ਆ ਕੋਈ ਕੌਂਡੋ ਖਰੀਦੀ ਵੇਚੀ ਆ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ ਕੋਈ ਟਰੱਕ ਲੋਟ ਲਿਆ ਕੋਈ ਬਿਜ਼ਨਸ ਲਿਆ ਅਤੇ ਫਿਰ ਤੁਸੀਂ ਆਪਣਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਲੋਇਰ ਤੋਂ ਰਿਵਿਊ ਵੀ ਕਰਾਉਣਾ ਹੁੰਦਾ ਪਹਿਲਾਂ ਜਦੋਂ ਕੰਡੀਸ਼ਨਲ ਹੁੰਦਾ ਫਿਰ ਬਾਅਦ 'ਚ ਕਲੋਜ਼ਿੰਗ ਵੀ ਕਰਨੀ ਹੁੰਦੀ ਹੈ ਅਤੇ ਫਿਰ ਤੁਸੀਂ ਮਾਹਰ ਲੋਇਰ ਕੋਲ ਜਾਇਆ ਕਰੋ ਜਿਹੜਾ ਸਿਰਫ ਰੀਅਲ ਸਟੇਟ ਦਾ ਕੰਮ ਕਰਦਾ ਹੋਵੇ ਕਿਉਂਕਿ ਉਹਨਾਂ ਨੂੰ ਬਹੁਤ ਵਾਰੀ ਨਾ ਇਹੋ ਜਿਹੀਆਂ ਗੱਲਾਂ ਹੁੰਦੀਆਂ ਵਿੱਚ ਅਤੇ ਉਹ ਨਾ ਮਾਹਰ ਲੋਇਰ ਨੂੰ ਹੀ ਪਤਾ ਹੁੰਦਾ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ ਮਾਹਰ ਲੋਇਰ ਹੀ ਹੱਲ ਕਰ ਸਕਦਾ ਦੂਜਾ ਲੋਇਰ ਤਾਂ ਹੱਥ ਚੱਕ ਦਿੰਦਾ ਜੀ ਕਹਿੰਦਾ ਹੁਣ ਕਲੋਜ਼ਿੰਗ ਨਹੀਂ ਹੋ ਸਕਦੀ ਆਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਆਹ ਪੈਨਲਟੀ ਪੈ ਜੂ ਪਰ ਮਾਹਰ ਲੋਇਰ ਟੈਕਲ ਕਰ ਲੈਂਦੇ ਨੇ ਜੀ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਆ ਅਮਨਦੀਪ ਕਪਲਾ ਜੀ ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ ਆਸਰਾ ਲੋਇਰਸ ਤਾਲਮੇਲ ਕਰ ਲਿਓ 905-456-2020 ਪੈਸੇ ਜੋੜ ਕੇ ਰੱਖੇ ਹੋਏ ਨੇ ਤੁਸੀਂ ਚੰਗੀ ਮਿਹਨਤ ਕਰਦੇ ਹੋ ਪਰ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਕਹਿੰਦੇ ਜੇ ਚੰਗੀ ਥਾਂ ਨਹੀਂ ਲਾਏ ਹੋਏ ਜਿੱਥੇ ਗਰੋਥ ਚੰਗੀ ਨਹੀਂ ਹੁੰਦੀ ਅਤੇ ਫਿਰ ਉਹਦਾ ਜੋੜਿਆ ਹੋਇਆ ਦਾ ਫਾਇਦਾ ਤਾਂ ਹੈ ਪਰ ਇੰਨਾ ਫਾਇਦਾ ਨਹੀਂ ਅਤੇ ਜੇ ਤੁਸੀਂ ਪੈਸਿਆਂ ਦੀ ਗਰੋਥ ਨਹੀਂ ਹੁੰਦੀ ਤਾਂ ਅਲਟੀਮੇਟਲੀ ਡੀਵੈਲਿਊਏਸ਼ਨ ਹੁੰਦੀ ਹੈ ਪੈਸੇ ਦਾ ਮੁੱਲ ਘੱਟਦਾ ਜਾਂਦਾ ਇਹ ਕਹਿੰਦੇ ਅਸੀਂ ਤੁਹਾਨੂੰ ਇਹੋ ਜਿਹੀਆਂ ਤੁਹਾਡੇ ਪੈਸੇ ਇਹੋ ਜਿਹੀਆਂ ਥਾਵਾਂ 'ਤੇ ਲੈਣੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ ਤਾਲਮੇਲ ਕਰ ਲਿਓ ਜੀ ਬਾਕੀ ਤੁਸੀਂ ਰਿਟਾਇਰਮੈਂਟ ਪਲੈਨਸ ਐਜੂਕੇਸ਼ਨਲ ਪਲੈਨਸ ਲੈਣੀਆਂ REESP ਜਿਹਨੂੰ ਕਹਿੰਦੇ ਰਜਿਸਟਰਡ ਐਜੂਕੇਸ਼ਨ ਪਲੈਨਸ ਜਾਂ ਆਪਣੀ ਰਿਟਾਇਰਮੈਂਟ ਲਈ ਫੰਡ ਜੋੜਦੇ ਹੋ ਜਾਂ TFSA ਵਗੈਰਾ ਕਰਾਉਣਾ ਜਾਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਆ ਹਰ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਰਵਿਸ ਲਈ ਤੁਸੀਂ ਰਾਜਪਾਲ ਬਰਾੜ ਨਾਲ ਸੰਪਰਕ ਕਰ ਲਿਓ 416-917-1456 ਹੈਗਾ ਜੀ ਇਹਨਾਂ ਦਾ ਨੰਬਰ ਅਤੇ ਇਹਨਾਂ ਨਾਲ ਕਰ ਲਿਓ ਤੁਸੀਂ ਤਾਲਮੇਲ ਮੈਂ ਗੱਲ ਅੱਗੇ ਸ਼ੁਰੂ ਕਰਾਂ ਇਸ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਬਰਾਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ
ਬਹੁਤ ਵਧੀਆ ਤੁਸੀਂ ਬੜਾ ਵਧੀਆ ਖਿਆਲ ਮਖਦਮ ਕੀਤਾ ਬੈਂਕਾਂ ਦਾ
ਦੇਖੋ ਜੀ ਤੁਹਾਡੇ ਨਾਲ ਵਾਪਰਿਆ ਜੀ ਕਦੇ ਇਸ ਤਰ੍ਹਾਂ
ਮੈਂ ਕਿਹਾ ਮੇਰੇ ਕੋਲ ਤਾਂ ਬੜੀ ਲੰਮੀ ਹਿਸਟਰੀ ਪਈ
ਸੁਣਾਓ ਸਾਨੂੰ ਦੋ ਚਾਰ ਗੱਲਾਂ ਇਹ ਜੀਆਂ ਫਿਰ
ਮੈਂ ਤਾਂ ਤੁਹਾਨੂੰ ਸਾਫ਼ ਦੱਸ ਦਵਾਂ ਬੇਸ਼ੱਕ ਮੇਰੇ ਨਾਲ ਚੱਲ ਜਾਓ ਮੈਂ ਸਿੱਧਾ ਇਹਨਾਂ ਨੂੰ ਕਹਿਣਾ ਹੁੰਦਾ ਮੈਂ ਤੁਸੀਂ ਠੱਗ ਗਿਆ ਸਿੱਧਾ
ਮੈਂ ਸਹਿਮਤ ਜੀ ਤੁਹਾਡੇ ਨਾਲ ਬਿਲਕੁਲ ਪਰਸਨਲੀ ਨੀ ਜਾਣੀ ਬੈਂਕਿੰਗ ਸਿਸਟਮ ਆ ਜਿਹੜਾ
ਮੈਂ ਸਿੱਧਾ ਹੀ ਮੈਂ ਮੈਨੇਜਰ ਨੂੰ ਸਭ ਮੈਂ ਕੀ ਕਹਿ ਨਾ ਵੀ ਕੈਨ ਡੀਲ ਇਨ ਕੋਰਟ ਮੈਂ ਕਿਹਾ ਯੂ ਠੱਗ ਮੈਂ ਕਿਉਂਕਿ ਮੇਰੇ ਕੋਲ ਐਵੀਡੈਂਸ ਪਿਆ ਨਾ ਜੇ ਤੁਸੀਂ ਇੱਕ ਡਾਲਰ ਵੀ ਮੇਰੀ ਬੁੱਕ ਤੋਂ ਕੱਢਿਆ ਤੇ ਮੈਂ ਤੁਸੀਂ ਠੱਗ ਚੋਰੀ ਲੱਖ ਦੀ ਵੀ ਤੇ ਕੱਖ ਦੀ
ਬਿਲਕੁਲ
ਇਹ ਨਾ ਜਿਹੜਾ ਬਰਾ ਜੀ ਇੱਕ ਬੁੱਕ ਆਈ ਸੀ ਕੋਈ 30 ਸਾਲ ਪਲੱਸ ਮੈਨੂੰ ਨਾਂ ਨੀ ਯਾਦ ਉਹ ਫਾਈਨੈਂਸ਼ੀਅਲ ਵੈਲਥ ਮੈਨੇਜਮੈਂਟ ਤੇ ਬੁੱਕ ਸੀ ਅਮੈਰੀਕਨ ਦੀ ਉਹਨੇ ਫਿਰ ਇੱਕ ਕੈਨੇਡੀਅਨ ਵਰਜ਼ਨ ਵੀ ਲਿਖਿਆ ਸੀ ਹਾਂਜੀ
ਹਾਂਜੀ
ਉਹਦੇ ਵਿੱਚ ਉਹਨੇ ਇਹ ਲਿਖਿਆ ਸੀ ਕਿ ਤੁਹਾਡੀ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ 4 ਤਰ੍ਹਾਂ ਦੇ ਠੱਗ ਰਹਿੰਦੇ ਹਾਂਜੀ ਉਹਨੇ ਕਿਹਾ ਸੀ ਵੀ ਨੰਬਰ 1 ਠੱਗ ਤਾਂ ਹੈਗਾ ਤੁਹਾਡੀ ਗਵਰਨਮੈਂਟ ਨੰਬਰ 2 ਹੈਗੇ ਤੁਹਾਡੇ ਬੈਂਕਸ, ਨੰਬਰ 3 ਤੁਹਾਡੀ ਇੰਸ਼ੋਰੈਂਸ ਤੇ ਨੰਬਰ 4 ਹੈਗਾ ਤੁਹਾਡਾ ਇੰਪਲਾਇਰ। ਹਾਂਜੀ
ਠਾਗਿਸਤਾਨ ਬਣ ਗਿਆ ਠਾਗਿਸਤਾਨ ਹੈ ਜੀ।
ਇਹ ਚਾਰ ਠੱਗ ਆ, ਵੈਸੇ ਤੇ ਅਮਰੀਕਾ ਵਿੱਚ ਪਰ ਉਹ ਥੋੜੇ ਜਿਹੇ ਡਿਫਰੈਂਟ ਕੈਟੇਗਰੀ ਦੇ ਹਿਸਾਬ ਨਾਲ। ਉਹਨੇ ਇਹ ਕਿਹਾ ਵੀ ਤੁਹਾਡੀ ਗਵਰਨਮੈਂਟ ਸਭ ਤੋਂ ਵੱਡੀ, ਕਿਉਂਕਿ ਸਭ ਤੋਂ ਜ਼ਿਆਦਾ ਟੈਕਸ ਜਿੰਨੇ ਵੀ ਵੈਸਟ ਨੇਸ਼ਨ ਆ ਇੱਥੇ ਆ। ਹਾਂਜੀ ਤੇ ਬੈਂਕਾਂ ਸਭ ਤੋਂ ਜ਼ਿਆਦਾ ਲੋਕਾਂ ਨੂੰ ਤੰਗ ਕਰ ਰਹੀਆਂ। ਇਹ ਜਿਹੜਾ 5 ਦੇ ਹੋਲਡ ਕਰਦੇ ਆ, ਬਰਾੜ ਜੀ ਤੁਸੀਂ ਹਿਸਾਬ ਲਾ ਲਓ ਕਿੰਨੇ ਕਸਟਮਰ ਹੁੰਦੇ, ਕਿੰਨਿਆਂ ਦਾ 5-5 ਦੇ ਹੋਲਡ ਕਰਕੇ ਇਹ ਸ਼ਾਰਟ ਟਰਮ ਜਿਹੜਾ ਲੋਨ ਦਿੰਦੇ ਆ ਨਾ, ਫਿਰ 28.99% ਹੁੰਦਾ।
ਹਾਂਜੀ
ਇਹ ਤਾਂ ਕਰਕੇ ਹੋਲਡ ਕਰਦੇ, ਬਾਕੀ ਤਾਂ ਇੰਸਟੈਂਟੇਨੀਅਸਲੀ ਉਹ ਜਿਹੜਾ ਆ ਉਹ ਟ੍ਰਾਂਜੈਕਸ਼ਨ ਹੋ ਜਾਂਦੀ, ਜਿੱਦਾਂ ਤੁਸੀਂ ਕਹਿੰਦੇ ਇੰਡੀਆ ਹੋ ਜਾਂਦੀ ਆ। ਇੱਥੇ ਇੱਕ ਹੋਰ ਐਗਜ਼ਾਮਪਲ ਆ, ਹੁਣ ਇਹ ਵੇਖ ਲਓ ਵੀ ਕਈ ਆਪਾਂ ਜਿੱਦਾਂ ਜਿਹੜੇ ਬਿੱਲ ਪੇ ਕਰੀਦੇ ਆ ਏਟੀਐਮ ਤੇ, ਉਹ ਨਾਲ ਹੀ ਉਹਨਾਂ ਦੀ ਈਮੇਲ ਆ ਜਾਂਦੀ ਆ ਕਈ ਕੰਪਨੀ ਦੀ, ਹਾਂ ਵੀ ਤੁਹਾਡਾ ਬਿੱਲ ਗਿਆ।
ਤੇ
ਕਈ ਜਿਹੜੀਆਂ ਇੱਥੇ ਦੀਆਂ ਹੁਣ ਨਾਮੀ ਕੰਪਨੀਆਂ ਠੱਗ ਗਿਆ, ਉਹ 4 ਦਿਨ ਬਾਅਦ ਤੁਹਾਨੂੰ ਈਮੇਲ ਭੇਜ ਦਿੰਦੇ ਆ ਵੀ ਤੁਹਾਡਾ ਹਜੇ ਬਿੱਲ ਨੀ ਆਇਆ। ਹਾਂਜੀ ਮੇਰਾ 2 ਵਾਰੀ ਉਹਨਾਂ ਦਾ, ਫਿਰ ਬਾਬਾ ਜੀ ਜਿੱਦਾਂ ਕਹਿੰਦੇ ਹੁੰਦੇ ਸੋਹਣਾ ਮੈਸੇਜ ਫਿਰ ਪਾਉਣਾ ਪੈਂਦਾ ਉਹਨਾਂ ਨੂੰ, ਫਿਰ ਬਾਅਦ ਦੇ ਵਿੱਚ ਉਹਨਾਂ ਦੀ ਈਮੇਲ ਆਉਂਦੀਆਂ ਰਹਿੰਦੀਆਂ ਜਿੱਦਾਂ ਆਪਣੇ ਆਪ ਨੂੰ, ਫਿਰ ਬਈ ਕਸਟਮਰ ਖਰੇ ਮਤਲਬ ਗੁੱਸੇ ਹੋ ਗਿਆ ਉਹਰਾ ਆਪਣਾ। ਹਾਂਜੀ
ਹਾਂਜੀ ਹਾਂਜੀ
ਤੇ ਇਹ ਮਤਲਬ ਸਿਸਟਮ ਇੱਥੇ ਇਹੋ ਜਿਹਾ ਇਹ ਮਤਲਬ ਇਹਦੇ ਤੋਂ ਇਹਦੇ ਆਪ ਹੀ ਤੁਸੀਂ ਇਹਦੇ ਤੋਂ ਮਤਲਬ ਜਿਹੜਾ ਆਪਣਾ ਬਚਾਅ ਕਰ ਸਕਦੇ। ਇੱਕ ਇਹਦੇ ਵਿੱਚ ਇਹ ਹੈਗਾ ਜਿਹੜੀਆਂ ਕ੍ਰੈਡਿਟ ਯੂਨੀਅਨ ਆ ਜਿਵੇਂ, ਉਹ ਥੋੜਾ ਜਿਹਾ ਜ਼ਿਆਦਾ ਕਸਟਮਰ ਸਰਵਿਸ ਵਧੀਆ ਕਰਦੇ ਆ, ਕਿਉਂਕਿ ਮੈਂ ਮੈਂਬਰ ਆ ਬਹੁਤ ਦੇਰ ਤੋਂ ਕ੍ਰੈਡਿਟ ਯੂਨੀਅਨ, ਹੁਣ ਤਾਂ ਉਹ ਵੀ ਬੈਂਕ ਬਣ ਗਈ ਅਲਟਰਨਾ ਬੈਂਕ। ਹਾਂਜੀ ਨਾਲ ਮੈਂਬਰਸ਼ਿਪ ਹੁੰਦੀ ਸੀ ਪਹਿਲਾਂ ਉਹ ਸੀਗੀ ਕ੍ਰੈਡਿਟ ਯੂਨੀਅਨ, ਉਹ ਜ਼ਿਆਦਾ ਤੁਹਾਨੂੰ ਇੰਡੀਵਿਜੁਅਲ ਤੌਰ ਤੇ ਜਿਹੜੀ ਆ ਸਰਵਿਸ ਵਧੀਆ ਦਿੰਦੇ ਆ। ਜੇ ਤੁਸੀਂ ਕੋਈ ਮੋਰਗੇਜ ਵੀ ਲੈਣੀ ਹੋਵੇ ਜਾਂ ਹੋਰ ਵੀ ਆ, ਜਾਂ ਤੁਸੀਂ ਡਿਪੋਜ਼ਿਟ ਵੀ ਕਰਦੇ ਆ ਜਿੱਦਾਂ ਲੌਂਗ ਟਰਮ ਡਿਪੋਜ਼ਿਟ ਨਹੀਂ ਕਰਾਈ ਦੀ, ਤੇ ਉਹ ਥੋੜੇ ਜਿਹਾ ਮੈਨੂੰ ਇਹਨਾਂ ਨਾਲੋਂ ਵਧੀਆ ਲੱਗੀ, ਕਿਉਂਕਿ ਤੁਸੀਂ ਉਹਦੇ ਮੈਂਬਰ ਹੁੰਦੇ ਆ ਨਾ, ਉਹਦੇ ਤੁਹਾਡੀ ਮੈਂਬਰਸ਼ਿਪ ਹੁੰਦੀ ਥੋੜੀ ਪਾ ਕੇ ਉਹਦੀ ਫੀਸ, ਫਿਰ ਤੁਹਾਡੀ ਮੈਂਬਰਸ਼ਿਪ ਰਹਿੰਦੀ ਹੈ ਜੀ, ਇੰਨਾ ਕੁ ਜ਼ਰੂਰ ਫਰਕ ਹੈਗਾ। ਬਾਕੀ ਇਹ ਹੈਗਾ ਵੀ ਇਹਨਾਂ ਨੂੰ ਕਹਿੰਦੇ ਰਹੋ, ਇਹ ਬੈਂਕਾਂ ਵਾਲੇ ਇੰਨੇ ਬੇਸ਼ਰਮ ਹੋ ਚੁੱਕੇ, ਇਹਨਾਂ ਨੂੰ ਪਤਾ ਲੋਕਾਂ ਨੇ ਤੇ ਕਹਿਣਾ ਹੀ ਕਹਿਣਾ ਆ। ਤੇ ਤੁਸੀਂ ਵੇਖ ਲਓ ਉਹਨਾਂ ਦੀ ਇਨਕਮ ਵੇਖੋ ਕਿੰਨੀ ਆ, ਕਿੰਨੀ ਬਾਕੀ ਹਰ ਇੱਕ ਚੀਜ਼ ਹਮੇਸ਼ਾ ਡਾਊਨ ਜਾਈ ਜਾਊਗੀ, ਇਹ ਬੈਂਕਾਂ ਦੀ ਇਨਕਮ ਜਿਹੜੀ ਹਮੇਸ਼ਾ ਕੁਆਰਟਰਲੀ ਜਦੋਂ ਵੀ ਆਉਂਦੀ ਉਹ ਵੱਧਦੀ ਰਹੂਗੀ, ਕਿਉਂਕਿ ਗਵਰਨਮੈਂਟ ਨੂੰ ਇਹਨਾਂ ਤੋਂ ਵੀ ਜ਼ਿਆਦਾ ਫਾਇਦਾ ਨਾ। ਇਸ ਕਰਕੇ ਗਵਰਨਮੈਂਟ ਜਿਹੜੀ ਆ ਇਹਨਾਂ ਤੇ ਸਟ੍ਰਿਕਟ ਰੂਲ ਵੀ ਉਹਨਾਂ ਨੇ ਰੱਖੇ ਹੋਏ ਆ, ਤੇ ਜਿੱਥੇ ਲੋਕਾਂ ਦਾ ਇਹ ਖੂਨ ਪੀਂਦੇ ਆ ਉੱਥੇ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਨਹੀਂ ਇਹਦੇ ਨਾਲ।
ਬਿਲਕੁਲ ਬੇਫਿਕਰ ਹੋ ਕੇ ਪੀਓ ਖੂਨ ਲੋਕਾਂ ਦਾ। ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਬਿਲਕੁਲ ਜੀ, ਬੈਂਕਾਂ ਵਾਲਾ ਤਾਂ ਨਾ ਬੰਦਾ ਕਚੀਚੀਆਂ ਵੱਟਦਾ ਰਹਿ ਜਾਂਦਾ, ਕੀ ਕਰੇ, ਆਪਦੇ ਹੀ ਪੈਸੇ ਇੱਕ ਅਕਾਊਂਟ ਚੋਂ ਦੂਜੇ ਅਕਾਊਂਟ 'ਚ ਟ੍ਰਾਂਸਫਰ ਕਰੋ ਵੀ ਐਡੀ ਵੀ ਕਿੱਡੀ ਗੱਲ ਆ। ਤੁਹਾਡੀਆਂ ਪੰਜ ਬੈਂਕਾਂ ਨੇ, ਉਹਨਾਂ ਦਾ ਤੁਸੀਂ ਇੰਟਰਚੇਂਜ ਕਰਨ ਵਾਲਾ ਕੋਈ ਇੱਕ ਮਤਲਬ ਇੰਟਰ ਟ੍ਰਾਂਸਫਰ ਕੋਈ ਇੱਕ ਬੈਂਕ ਤੋਂ ਦੂਜੀ ਟ੍ਰਾਂਸਫਰ ਕਰਨ ਵਾਲਾ ਸਿਸਟਮ ਬਣਾ ਲਓ, ਕੋਈ ਐਡੀ ਵੀ ਕੀ ਗੱਲ ਆ, ਬੰਦੇ ਕੋਲ ਪੈਸੇ ਹੁੰਦੇ ਆ ਆਪਣੇ, ਇੱਕ ਬੈਂਕ 'ਚੋਂ ਦੂਜੀ ਬੈਂਕ 'ਚ ਟ੍ਰਾਂਸਫਰ ਨਹੀਂ ਕਰ ਸਕਦਾ। ਅੱਛਾ ਹੈ ਸਾਰੇ ਇੱਕੋ ਜਿਹੇ, ਬੰਦਾ ਅੱਕ ਕੇ ਕਹਿ ਦੇ ਮੇਰਾ ਖਾਤਾ ਕਲੋਜ਼ ਕਰ ਦਿਓ, ਫਿਰ ਬੰਦਾ ਦੂਸਰੇ ਦਿਨ ਸੋਚਦਾ ਵੀ ਦੂਜੇ ਵੀ ਇਹੋ ਜਿਹੇ ਹੀ ਨੇ, ਸਾਰੇ ਇੱਕੋ ਜਿਹੇ ਹੀ ਨੇ, ਇਹ ਕੀ ਕਰੀਏ। ਚਲੋ ਇਹ ਚੱਲੀ ਜਾਂਦਾ ਜੀ ਸਿਸਟਮ, ਪਰ ਇਹ ਹੈ ਵੀ ਇਹ ਐਂ ਬਹੁਤੀ ਦੇਰ ਚੱਲਣਾ ਨਹੀਂ। ਲੋਕ ਨਾ ਇੱਕ ਸਟੇਜ ਆ ਜਾਂਦੇ ਜਦੋਂ ਲੋਕ ਅੱਕ ਜਾਂਦੇ ਆ, ਫਿਰ ਜੇ ਚੰਗੀਆਂ ਗੱਲਾਂ ਵੀ ਕਰਨ ਨਾ ਫਿਰ ਲੋਕਾਂ ਨੂੰ ਉਹ ਵੀ ਮਾੜੀਆਂ ਲੱਗਦੀਆਂ ਨੇ। ਚਲੋ ਇਹ ਤਾਂ ਬੈਂਕਿੰਗ ਦੀ ਗੱਲ ਕਰਦੇ ਸੀ, ਫਿਰ ਕਿਸ ਦਿਨ ਨਾ ਇੱਕ ਨਾ ਯੂਟਿਊਬ 'ਤੇ, ਮੈਂ ਚਾਹੂੰਗਾ ਵੀ ਸਮਾਂ ਬਾਜੇ ਆਪਣਾ, ਯੂਟਿਊਬ ਦੇ ਉੱਤੇ ਨਾ ਇੱਕ ਮੂਵੀ ਪਈ ਆ, ਛੋਟੀ ਜਿਹੀ ਆ, ਵੀਡੀਓ ਪਈ ਆ, ਉਹਨੂੰ ਦੇਖਿਓ ਬਈ ਬੈਂਕਾਂ ਜਿਹੜੀਆਂ ਘਾਲਾ ਮਾਲਾ ਕਿਵੇਂ ਕਰਦੀਆਂ ਨੇ। ਉਹਦੇ 'ਚ ਇੱਕ ਐਗਜ਼ਾਮਪਲ ਆ ਬਈ ਕਿਵੇਂ ਇਹ ਪੈਸੇ ਨੂੰ ਰੋਟੇਟ ਕਰਕੇ ਪੇਪਰਾਂ ਦੇ ਵਿੱਚ ਪੈਸੇ ਨੂੰ ਵਧਾ ਦਿੰਦੀ, ਅਸਲ ਦੇ ਵਿੱਚ ਮਨੀ ਨਹੀਂ ਹੁੰਦੀ। 10,000 ਆ, ਕਿਸੇ ਨੂੰ 10,000 ਲੋਨ ਦਿੱਤਾ, ਉਹ 10,000 ਦਾ ਕਿੰਨੇ ਵਾਰ 10,000 ਬੰਦੇ ਨੇ ਉਹ ਚੀਜ਼ ਖਰੀਦੀ, ਉਹ 10,000 ਫੇਰ ਉਹਦੇ 'ਤੇ ਇੰਟਰਸਟ ਲਾਇਆ, ਸਪੋਜ਼ 10%, $1,000 ਇੰਟਰਸਟ ਲੱਗਿਆ, ਕੁਛ ਵੀ ਲੱਗਿਆ, ਉਹ ਦੁਬਾਰਾ ਪੈਸਾ ਆਇਆ, ਉਹੀ ਕਿਸੇ ਹੋਰ ਕੋਲ ਗਿਆ, ਕਿੰਨੇ ਵਾਰੀ ਉਹੀ ਪੈਸਾ ਲੈਂਡ ਕਰਤਾ, ਫਿਰ ਰੀਲੈਂਡ ਕਰਤਾ, ਫਿਰ ਅੱਗੇ ਕਰਤਾ, ਵੀ ਐਕਚੁਅਲੀ ਪੈਸਾ ਤਾਂ ਉਹ 10,000 ਕਿਵੇਂ ਘੁਮਾ ਕੇ ਉਹਨੂੰ ਉਹਦੇ ਤੋਂ ਕਿੰਨੇ ਲੱਖਾਂ ਡਾਲਰ ਬਣਾਉਂਦੇ ਨੇ, ਤੁਸੀਂ ਆਪ ਹੀ ਵੇਖ ਲਓ, ਫਿਰ ਆਪਾਂ ਕਿਸੇ ਦਿਨ ਉਹ 'ਤੇ ਡਿਸਕਸ਼ਨ ਕਰ ਲਾਂਗੇ। ਲਓ ਜੀ, ਇਹ ਤਾਂ ਅਸੀਂ, ਅੱਛਾ ਫਿਰ ਇੱਥੇ ਹੁਣ ਸਿਸਟਮ ਦੇਖੋ ਤੁਸੀਂ, ਬੈਂਕਿੰਗ ਇੱਕ ਪਾਸੇ ਤਾਂ ਆਨਲਾਈਨ ਸਿਸਟਮ ਨੂੰ ਇਨਕਰੇਜ ਕਰਦੇ, ਫਿਰ ਵੀ ਬੰਦੇ ਨੂੰ ਜਦੋਂ ਜਾਣਾ ਪੈਂਦਾ ਨਾ ਲਾਈਨਾਂ 'ਤੇ ਲਾਈਨਾਂ ਲੱਗੀਆਂ ਹੁੰਦੀਆਂ, ਟੈਲਰ ਆ ਜਿਹੜੇ ਇੱਕ ਮੈਂ ਹੈਰਾਨ ਹੁੰਦਾ ਉਹਨਾਂ, ਇੱਕ ਬੰਦੇ ਨੂੰ ਭੁਗਤਾਉਣ ਲਈ ਕਈ 10-10 ਮਿੰਟ ਲਾਈ ਜਾਂਦੇ ਆ, ਐਵੇਂ ਬਿਨਾਂ ਮਤਲਬ ਤੋਂ, ਪਤਾ ਹੁੰਦਾ ਵੀ ਗੱਲ ਨਹੀਂ ਕੋਈ ਬਾਤ ਨਹੀਂ, ਲਾਈਨ ਲੱਗੀ ਹੁੰਦੀ ਆ, ਮਤਲਬ ਇੱਕ ਇੱਕ ਤੁਹਾਨੂੰ ਚੈੱਕ ਕਲੀਅਰ ਕਰਾਉਣ ਲਈ, ਇੱਕ ਇੱਕ ਡਰਾਫਟ ਬਣਾਉਣ ਲਈ ਕਈ ਵਾਰ ਤੁਹਾਨੂੰ ਪੌਣਾ ਘੰਟਾ ਬੈਂਕ ਦੇ ਵਿੱਚ ਲੱਗ ਜਾਂਦਾ। ਉਹ ਕਹਿਣਗੇ ਜੀ ਸਾਡਾ ਤਾਂ ਸਿਸਟਮ ਹੀ ਬਹੁਤ ਵਧੀਆ, ਵੀ ਜੇ ਆਨਲਾਈਨ ਸਿਸਟਮ ਆ, ਆਨਲਾਈਨ ਫਿਰ ਬੰਦਾ ਇੱਧਰ ਉੱਧਰ ਪੈਸੇ ਟ੍ਰਾਂਸਫਰ ਕਰ ਸਕਦਾ, ਉਹ ਵੀ ਕੋਈ ਸਿਸਟਮ ਇਹੋ ਜਿਹਾ ਅਡੋਪਟ ਕਰੇ। ਚਲੋ ਜੀ, ਆਪਾਂ ਬੈਂਕਾਂ ਬਾਰੇ ਹਾਲ ਦੀ ਘੜੀ ਗੱਲ ਖਤਮ ਕਰਦੇ ਹਾਂ, ਕਿਉਂਕਿ ਦੂਸਰਾ ਜਿਹੜਾ ਮੁੱਦਾ ਨਾ ਉਹ ਜ਼ਿਆਦਾ ਜ਼ਰੂਰੀ ਹੈ, ਉਹ ਹੈਗਾ ਜੀ ਸਿਹਤ ਵਾਲਾ ਮੁੱਦਾ। ਇਹ ਸੁਣ ਵੀ ਹੈ ਸੱਚੀ ਮੁੱਚੀ ਇਹੋ ਜਿਹਾ ਕੁਛ ਵਾਪਰ ਰਿਹਾ। ਇਹ ਜੀ ਓਨਟੈਰੀਓ ਹੋਸਪਿਟਲਸ ਦੀ ਰਿਪੋਰਟ ਆ, ਓਨਟੈਰੀਓ ਹੈਲਥ ਕੋਲੀਜਨ ਨੇ ਇਹ ਰਿਪੋਰਟ ਜਿਹੜੀ ਦਿੱਤੀ ਆ। ਓਨਟੈਰੀਓ ਹੋਸਪਿਟਲਸ ਕਲੋਜ਼ਡ ਫੋਰ ਥਾਊਜ਼ੈਂਡਸ ਆਫ ਆਵਰਸ ਦਿਸ ਈਅਰ, ਇਸ ਸਾਲ ਦੇ ਵਿੱਚ ਪਿਛਲੇ ਦਸੰਬਰ ਤੋਂ ਲੈ ਕੇ ਇਸ ਦਸੰਬਰ, ਇਸ ਮਤਲਬ ਨਵੰਬਰ ਤੱਕ ਕਹਿ ਲਓ ਤੁਸੀਂ, ਜਾਂ 30 ਨਵੰਬਰ ਤੋਂ ਹੁਣ ਤੱਕ ਕਹਿ ਲਓ। ਕਹਿੰਦੇ 1100 ਜਿਹੜੇ ਵਾਈਟਲ ਹੋਸਪਿਟਲ ਸਰਵਿਸਿਜ਼ ਸੀ ਅਕਰੋਸ ਓਨਟੈਰੀਓ ਉਹ ਬੰਦ ਰਹੀਆਂ, ਲਾ ਲਓ ਅੰਦਾਜ਼ਾ ਤੁਸੀਂ। ਇਹ ਹੁਣ ਖਬਰ ਆ ਜਿਹੜੀ ਚੱਲ ਰਹੀ ਹੈ, 1000 ਹੋਸਪਿਟਲ ਕਲੋਜ਼ਰਸ ਇਸ ਸਾਲ ਜਿਹੜੇ ਹੋਏ ਆ ਜੀ। 1 ਜਨਵਰੀ ਤੋਂ ਲੈ ਕੇ ਨਵੰਬਰ 24 ਤੱਕ ਦਾ ਡਾਟਾ ਦਿੱਤਾ, 1199 ਕਹਿੰਦੇ ਕਲੋਜ਼ਰਸ ਹੋਏ ਹੋਸਪਿਟਲ ਦੇ ਵਿੱਚ, ਜਿਹਦੇ ਵਿੱਚੋਂ ਇਹਨਾਂ ਨੇ ਇਹ ਵੀ ਡਿਟੇਲ ਦਿੱਤੀ ਆ ਵੀ ਕਿਤੇ ਕਿਤੇ ਐਮਰਜੈਂਸੀ ਸਰਵਿਸਿਜ਼ ਵੀਕਐਂਡ 'ਤੇ ਉਹ ਵੀ ਬੰਦ ਰਹੀਆਂ। ਵੀ ਵੀਕਐਂਡ ਦੇ ਉੱਤੇ ਕੋਈ ਤੁਸੀਂ ਐਂਬੂਲੈਂਸ ਕਾਲ ਕੀਤੀ ਆ, ਸੋ ਤੁਹਾਡਾ ਦਿਲ ਵੱਧ ਧੜਕਣ ਲੱਗ ਗਿਆ ਜਾਂ ਘੱਟ ਧੜਕਣ ਲੱਗ ਗਿਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਦੀ ਜਾਨ ਖਤਰੇ ਦੇ ਵਿੱਚ ਆ, ਉਹ ਕਹਿੰਦੇ ਜੀ ਅੱਗੇ ਤਾਂ ਬੰਦ ਪਿਆ, ਐਮਰਜੈਂਸੀ ਸਰਵਿਸ ਹੀ ਬੰਦ ਪਈ ਆ। ਐਗਜ਼ਾਮਪਲਾਂ ਦੇ ਕੇ ਦਿੱਤਾ, ਐਗਜ਼ਾਮਪਲ ਦੇਖੋ ਆ, ਬੜੀ ਠੋਸ ਐਗਜ਼ਾਮਪਲ ਦਿੱਤੀ। ਕਹਿੰਦੇ ਦਾ ਐਮਰਜੈਂਸੀ ਡਿਪਾਰਟਮੈਂਟ ਇਨ ਚੈਜ਼ਲੀ, ਚੈਜ਼ਲੀ ਜਿਹੜਾ ਸ਼ਹਿਰ ਆ ਨਾ ਇਹ ਹੈਨੋਵਰ ਤੋਂ ਉੱਪਰਲੇ ਪਾਸੇ ਪੈਂਦਾ, ਜਦੋਂ ਆਪਾਂ ਇੱਧਰੋਂ ਤੁਸੀਂ ਕਹਿ ਲਓ ਇੱਥੋਂ ਕੋਈ 1.5-2 ਘੰਟੇ ਦੀ ਡਰਾਈਵ ਆ, ਤੁਸੀਂ ਆ ਹਾਈਵੇ 10 ਲੈ ਕੇ ਜਾਂਦੇ ਹੋ, ਫਿਰ ਅੱਗੇ ਜਾ ਕੇ ਨਾ ਵੈਸਟ ਵਾਲੀ ਸਾਈਡ 'ਤੇ ਜਾਓਗੇ ਓਵਨ ਸਾਊਂਡ ਨੂੰ ਜਾਂਦਿਆਂ ਉਰਾਂ ਹੀ ਥੋੜ੍ਹੀ ਜਿਹੀ ਦੇਰ ਉੜਾਂ, ਜਾਂ ਜਿਹੜਾ ਬਰੂਸ ਪਾਵਰ ਪਲਾਂਟ ਹੈਗਾ ਨਾ ਉਸ ਤੋਂ ਵੀ ਥੋੜ੍ਹਾ ਜਿਹਾ ਉਰਾਂ ਹੀ ਪੈਂਦਾ, 20 ਕਿਲੋਮੀਟਰ, ਚੈਜ਼ਲੀ ਸਿਟੀ ਆ ਛੋਟਾ ਜਿਹਾ। ਉੱਥੇ ਦੇਖੋ, ਇੱਥੇ ਤਾਂ ਤੁਸੀਂ ਕਹਿ ਦਿੰਦੇ ਨਾ ਬਹੁਤ ਸਾਰੇ ਸਾਡੇ ਲੋਕ ਪਤਾ ਕੀ ਕਰਨਗੇ, ਜਿਹੜੇ ਬੰਦਿਆਂ ਨੂੰ ਜਾਣਕਾਰੀ ਨਹੀਂ ਨਾ ਹੁੰਦੀ, ਆਪ ਇਮੀਗ੍ਰੈਂਟ ਹੁੰਦਿਆਂ ਹੋਇਆਂ ਵੀ ਇਮੀਗ੍ਰੈਂਟਸ ਖਿਲਾਫ ਨਫ਼ਰਤ ਕਰਦੇ ਨੇ, ਕਹਿਣਗੇ ਜੀ ਬ੍ਰੈਂਪਟਨ ਦੇ ਹੋਸਪਿਟਲ ਦੇ ਵਿੱਚ ਫਿਰ ਇਹੋ ਜਿਹਾ ਕੁਛ ਤਾਂ ਹੋਣਾ ਹੀ ਸੀ, ਸਾਰੇ ਪੰਜਾਬੀ ਬ੍ਰੈਂਪਟਨ 'ਚ ਬੈਠੇ ਆ ਬਿਨਾਂ ਮਤਲਬ ਤੋਂ ਹੋਸਪਿਟਲ ਚਲੇ ਜਾਂਦੇ ਆ। ਮੈਂ ਉਹਨਾਂ ਦੇ ਧਿਆਨ ਹਿੱਤ ਲਿਆਉਣਾ ਚਾਹੁੰਦਾ ਵੀ ਹਰ ਗੱਲ ਨਾ ਤੁਸੀਂ ਇਮੀਗ੍ਰੈਂਟਾਂ ਦੇ ਨਾਲ ਸਿੱਟਿਆ ਕਰੋ, ਆਪ ਇਮੀਗ੍ਰੈਂਟ ਹੋ ਕੇ ਜਿਨ੍ਹਾਂ ਨੂੰ 40 ਸਾਲ ਹੋ ਗਏ ਨਾ ਆਇਆਂ ਨੂੰ, ਬਹੁਤ ਵਾਰੀ ਉਹ ਸਾਰੀਆਂ ਪ੍ਰੋਬਲਮਸ ਲਈ ਨਵੇਂ ਇਮੀਗ੍ਰੈਂਟ ਨੂੰ ਦੋਸ਼ੀ ਠਹਿਰਾਉਂਦੇ ਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਬਈ ਇਮੀਗ੍ਰੈਂਟ ਆ ਨਾ ਜਿਹੜੇ, ਇਹ ਕੋਈ ਵਿਆਹ ਨਹੀਂ ਆਏ ਹੋਏ ਗੇ ਇੱਥੇ, ਕੋਈ ਭੂਆ ਦੇ ਮੁੰਡੇ ਦੇ, ਇਹਨਾਂ ਨੂੰ ਸੱਦਿਆ ਗਿਆ ਇਮੀਗ੍ਰੈਂਟਸ ਨੂੰ ਇੱਥੇ ਰੀਜ਼ਨ ਕਰਕੇ ਸੱਦਿਆ ਗਿਆ। ਇਸ ਕਰਕੇ ਹਰ ਗੱਲ 'ਤੇ ਇਮੀਗ੍ਰੈਂਟਸ 'ਤੇ ਤਵਾ ਨਾ ਲਾਇਆ ਕਰੋ। ਬ੍ਰੈਂਪਟਨ ਬੜਾ ਸੋਹਣਾ ਸ਼ਹਿਰ ਆ ਜਿੱਥੇ ਕਮੀਆਂ ਹੁੰਦੀਆਂ ਆਪਾਂ ਬੋਲਦੇ ਹਾਂ, ਪਰ ਐਡੀ ਵੀ ਨਹੀਂ ਗੱਲ ਕੋਈ। ਜੇ ਸਰਕਾਰ ਨੇ ਹਸਪਤਾਲ ਇੱਕ ਰੱਖਿਆ ਹੋਇਆ ਅਤੇ ਕਈ ਕਹਿੰਦੇ ਜੀ ਐਵੇਂ ਹੀ ਹਸਪਤਾਲ ਚਲੇ ਜਾਂਦੇ ਆ, ਪਾਪੂਲੇਸ਼ਨ ਵੱਧਦਾ, ਵੀ ਪਾਪੂਲੇਸ਼ਨ ਵੱਧਦਾ ਤਾਂ ਫਿਰ ਸਰਕਾਰ ਨੇ ਹੀ ਇੱਥੇ ਪਾਪੂਲੇਸ਼ਨ, ਸਰਕਾਰ ਹੋਰ ਸਿਟੀ ਬਣਾ ਦੇ, ਇਹ ਨਾਲ ਕੈਲੇਡਨ ਦੀ ਜ਼ਮੀਨ ਮੁੱਲ ਲੈ ਲਏ, ਉਸ ਤੋਂ ਅੱਗੇ ਚਲੇ ਜਾਏ ਘਰ ਬਣਾ ਦੇ। ਕਿਸੇ ਦਾ ਸ਼ੌਕ ਥੋੜ੍ਹਾ ਹੈਗਾ ਵੀ ਇੱਕ ਹਸਪਤਾਲ ਆ ਅਤੇ 7 ਲੱਖ ਦੀ ਪਾਪੂਲੇਸ਼ਨ ਲਈ ਲੋਕ ਇੱਥੇ ਰਹਿਣ। ਪਰ ਗੱਲ ਤਾਂ ਇਹ ਵੀ ਜਦੋਂ ਸਾਰੇ ਟੈਕਸ ਦੇ ਰਹੇ ਆ, ਹਸਪਤਾਲ ਨਵੇਂ ਬਣਾਓ, ਸਿੱਧੀ ਜਿਹੀ ਗੱਲ ਆ। ਅੱਛਾ ਹੁਣ ਮੈਂ ਉਹਨਾਂ ਦੇ ਧਿਆਨ ਹੀ ਦੱਸਣਾ ਚਾਹੁੰਦਾ ਵੀ ਚੈਜ਼ਲੀ ਨਾ ਇਮੀਗ੍ਰੈਂਟ ਨਹੀਂ ਜਾਂਦੇ ਗੇ, ਬੜਾ ਸੋਹਣਾ ਜਿਹਾ ਸ਼ਹਿਰ ਆ, ਮੈਂ ਤਾਂ ਗਿਆ ਹੋਇਆ ਉੱਥੇ। ਅੱਛਾ ਪਾਪੂਲੇਸ਼ਨ ਵੀ ਬੜੀ ਠੀਕ ਆ। ਆ ਖਬਰ ਸੁਣੋ, ਦਾ ਐਮਰਜੈਂਸੀ ਡਿਪਾਰਟਮੈਂਟ ਇਨ ਚੈਜ਼ਲੀ ਹੈਜ਼ ਕਲੋਜ਼ਡ ਈਵਨਿੰਗ ਐਂਡ ਓਵਰਨਾਈਟ ਐਟ ਦਾ ਵੀਕਐਂਡ ਸਿੰਸ ਦਸੰਬਰ 2022, ਦਾ ਰਿਪੋਰਟ ਫਾਊਂਡ। ਕਲਿੰਟਨਸ ਐਮਰਜੈਂਸੀ ਡਿਪਾਰਟਮੈਂਟ ਹੈਜ਼ ਕਲੋਜ਼ਡ ਫਰੋਮ 6 PM ਟੂ 8 PM ਸਿੰਸ 2019। ਉਹਨਾਂ ਨੇ ਐਗਜ਼ਾਮਪਲਾਂ ਦੇ ਕੇ ਦੱਸੀਆਂ ਵੀ ਆਹ ਹਸਪਤਾਲ ਐਮਰਜੈਂਸੀ 'ਚ ਵੀਕਐਂਡ 'ਚ ਸ਼ਾਮ ਨੂੰ ਇੰਨੀ ਦੇਰ ਬੰਦ ਰਹੇ ਆ। ਹੁਣ ਭਾਈ ਸਾਹਿਬ, ਬੰਦਾ ਕਹਿੰਦਾ ਵੀ ਜਾਨ ਹੈ ਤਾਂ ਜਹਾਨ ਹੈ, ਜਦੋਂ ਸਰੀਰ 'ਚ ਕੋਈ ਨੁਕਸ ਪੈਂਦਾ ਉਹ ਜਾਂਦਾ, ਜੇ ਉਹ ਆਪਣੇ ਫੈਮਿਲੀ ਡਾਕਟਰ ਨੂੰ ਫੋਨ ਕਰਦਾ ਉਹ ਫੈਮਿਲੀ ਡਾਕਟਰ ਦੇ ਰਿਸੈਪਸ਼ਨਿਸਟ ਦੇ ਚੱਕਣ ਤੋਂ ਪਹਿਲਾਂ ਹੀ ਲੰਬੀ ਸਾਰੀ ਨਾ ਉਹ ਜਿਹੜੀ ਜਦੋਂ ਵੋਇਸ ਮੇਲ ਛੱਡਦੇ ਰਿਕਾਰਡਿੰਗ ਆ ਜਾਂਦੀ ਆ ਵੀ ਜੇ ਕੋਈ ਤੁਹਾਨੂੰ ਐਮਰਜੈਂਸੀ ਹੈ 911 ਕਾਲ ਕਰੋ ਅਤੇ ਹੋਸਪਿਟਲ ਜਾਓ। ਅੱਗੇ 911 ਕਾਲ ਕਰਦੇ ਹੋ, 911 ਕਾਲ ਕਰਨ ਵਾਲੇ ਆਰਾਮ ਨਾਲ ਉਹ ਕਹਿੰਦੇ ਜੀ 2-2.5 ਘੰਟੇ ਬੰਦੇ ਨੂੰ ਮਰ ਮੁਰ ਲੈਣ ਦਿਓ, ਕਹਿੰਦੇ ਨਹੀਂ, ਮਤਲਬ ਕਹਿਣ ਦਾ ਮਤਲਬ ਬਈ ਉਹਦੇ ਤੋਂ ਰਿਜ਼ਲਟ ਇਹ ਨਿਕਲਦਾ ਵੀ ਜਦੋਂ 2 ਘੰਟੇ ਐਂਬੂਲੈਂਸ ਹੀ ਨਾ ਆਈ ਫਿਰ ਕੀ ਹੋਊਗਾ। ਚਲੋ ਐਂਬੂਲੈਂਸ ਵੀ ਸਾਰ ਲਿਆ, ਅੱਗੋਂ ਆ ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ ਵੀ ਇੱਥੇ ਤਾਂ ਐਮਰਜੈਂਸੀ ਡਿਪਾਰਟਮੈਂਟ ਹੀ ਬੰਦ ਪਿਆ, ਬੰਦਾ ਜਾਊ ਤਾਂ ਜਾਊ ਕਿੱਧਰ ਫਿਰ। ਇਹ ਵਾਪਰ ਹਰੇਕ ਨਾਲ ਸਕਦਾ। ਹਿਊਮਨ ਨੇਚਰ ਕੀ ਹੈ? ਹਿਊਮਨ ਨੇਚਰ ਇਹ ਹੈ, ਬੰਦਾ ਸੋਚਦਾ ਵੀ ਨਾ ਤਾਂ ਮੈਂ ਬਿਮਾਰ ਹੋਣਾ ਨਾ ਹੀ ਮੇਰਾ ਐਕਸੀਡੈਂਟ ਹੋਣਾ, ਆਹ ਹਾਰਟ ਅਟੈਕ ਤਾਂ ਐਵੇਂ ਉਹਨਾਂ ਨੂੰ ਹੋ ਜਾਂਦਾ ਜਿਹੜੇ ਐਵੇਂ ਪਕੌੜੇ ਪਕੌੜੇ ਖਾਂਦੇ ਆ, ਸਮੋਸੇ ਸਮੋਸੇ ਖਾਂਦੇ, ਮੈਨੂੰ ਤਾਂ ਹਾਰਟ ਅਟੈਕ ਨਹੀਂ ਹੁੰਦਾ, ਮੈਂ ਤਾਂ ਕਿਤੇ ਕਿਤੇ ਸਮੋਸਾ ਖਾਂਦਾ। ਅੱਛਾ ਕਹਿਣਗੇ ਜੀ ਬ੍ਰੇਨ ਸਟ੍ਰੋਕ ਤਾਂ ਨਾ ਉਹਨੂੰ ਹੁੰਦਾ ਜਿਹਦਾ ਖੂਨ ਗਾੜਾ, ਜਿਹਨੂੰ ਕੋਲੈਸਟ੍ਰੋਲ ਜ਼ਿਆਦਾ, ਜਿਹਦੇ ਨਾਨਕਿਆਂ ਤੋਂ ਜਾਂ ਦਾਦਕਿਆਂ ਤੋਂ ਬਿਮਾਰੀ ਆ ਗਈ। ਮੇਰੇ ਤਾਂ ਨਾਨਾ ਵੀ 109 ਸਾਲ ਦਾ ਸੀ ਅਤੇ ਮੇਰਾ ਦਾਦਾ ਜਿਹੜਾ ਉਹ ਵੀ ਪਹਿਲਵਾਨ ਸੀ, ਮੈਨੂੰ ਤਾਂ ਇਹ ਬਿਮਾਰੀ ਹੋ ਹੀ ਨਹੀਂ ਸਕਦੀ। ਉਹਨੂੰ ਪਤਾ ਨਹੀਂ ਭਲਿਆ ਮਾਨਸਾ, ਇਹ ਮਾਡਰਨ ਜਿਹੜਾ ਲਾਈਫ ਸਟਾਈਲ ਆ ਨਾ, ਜਾਂ ਨਾ ਵੀ ਹੋਵੇ ਮੌਤ ਦਾ ਕੀ ਪਤਾ, ਕੁਦਰਤ ਜਿਹੜੀ ਹੈਗੀ ਆ ਨੇਚਰ, ਕਦੋਂ ਮਸ਼ੀਨਰੀ ਆ ਨਾ ਕਦੋਂ ਦਿਲ ਨੇ ਧੜਕਣਾ ਬੰਦ ਕਰ ਦੇਣਾ, ਕਦੋਂ ਕੋਈ ਔਰਗਨ ਫੇਲ ਹੋ ਜਾਣਾ। ਇਸ ਕਰਕੇ ਇਹਨਾਂ ਸਰਵਿਸਿਜ਼ 'ਤੇ ਕੰਪਰੋਮਾਈਜ਼ ਕਰਨਾ, ਮੈਂ ਤਾਂ ਕਹਿੰਦਾ ਰੋਜ਼ ਪ੍ਰੋਟੈਸਟ ਹੋਣੇ ਚਾਹੀਦੇ ਆ। ਅੱਜ ਮੈਂ ਕਿਤੇ ਸੁਣ ਰਿਹਾ ਸੀ ਕਹਿੰਦੇ ਜੀ ਪ੍ਰੋਟੈਸਟ ਬਹੁਤ ਹੁੰਦੇ ਆ, ਉਹ ਲੋਕਾਂ ਦੀ ਜਾਨ ਨੂੰ ਖਤਰਾ ਹੋਇਆ ਪਿਆ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿੱਥੇ $4,000 ਦੀ ਮੌਰਗੇ ਸੀ ਉੱਥੇ $9,000 ਮੌਰਗੇ, ਜੇ ਲੋਕ ਪ੍ਰੋਟੈਸਟ ਨਾ ਕਰਨ ਤਾਂ ਕੀ ਕਰਨ, ਉਹਨੂੰ ਕੰਮ ਦੇ ਦਿਓ, ਕੰਮ 'ਤੇ ਜਾਣ 8 ਘੰਟੇ, ਉਹ ਕਿਉਂ ਪ੍ਰੋਟੈਸਟ ਕਰਦੇ ਨੇ? ਹੈਲਥ ਲਈ ਤਾਂ ਪ੍ਰੋਟੈਸਟ ਹੋਣੇ ਚਾਹੀਦੇ ਨੇ। ਜੇ ਤੁਹਾਨੂੰ ਵਧੀਆ ਹੈਲਥ ਸਰਵਿਸਿਜ਼ ਨਹੀਂ ਮਿਲ ਰਹੀਆਂ ਤਾਂ ਫਿਰ ਮੈਂ ਤਾਂ ਹੈਰਾਨ ਹੁੰਦਾ ਵੀ ਬੰਦੇ ਦੀ ਜਾਨ ਨੂੰ ਹੀ ਖਤਰਾ, ਇਦੂ ਉੱਤੇ ਹੋਰ ਕੀ ਚੀਜ਼ ਆ? ਪ੍ਰੋਬਲਮ ਇਹ ਹੈ ਇੱਥੇ ਨਾ, ਪੰਜ ਸੱਤ ਸਾਲ ਪਹਿਲਾਂ ਜਦੋਂ ਲੋਕਾਂ ਨੇ ਰੇਡੀਓ 'ਤੇ ਤਾਂ ਡਿਸਕਸ ਕਰੀ ਜਾਣਾ, ਜਦੋਂ ਕੋਈ ਪ੍ਰੋਟੈਸਟ ਰੱਖਣਾ ਨਾ ਹੈਲਥ ਦੇ ਬਾਰੇ, ਵੱਧਦੀਆਂ ਇੰਸ਼ੋਰੈਂਸ ਬਾਰੇ, ਦੇਖੋ ਇਹਨਾਂ ਮਸਲਿਆਂ ਦੇ ਉੱਤੇ ਕਿੰਨੇ MPP ਬਣ ਗਏ, ਕਿੰਨੇ MP ਬਣ ਗਏ, ਕਿੰਨੀਆਂ ਸਰਕਾਰਾਂ ਬਣ ਗਈਆਂ, ਕਿੰਨੀਆਂ ਟੁੱਟ ਗਈਆਂ। ਜਦੋਂ ਤਾਂ ਇਹ ਮੁੱਦਾ ਡਿਸਕਸ ਕੀਤਾ ਜਾਂਦਾ ਉਦੋਂ ਤਾਂ ਲੋਕ ਬੜੀ ਕਾਲ ਕਰਦੇ ਆ। ਚਲੋ ਅੱਜ ਮੇਰੇ 'ਤੇ ਤਾਂ ਕਰਦੇ ਨਹੀਂ, ਕਈਆਂ ਨੂੰ ਸੰਗ ਲੱਗਦੀ, ਸ਼ਰਮ ਲੱਗਦੀ ਆ, ਆਉਂਦੀ ਹੈ, ਘੱਟ ਕਰਦੇ ਆ, ਕੋਈ ਦਲੇਰ ਬੰਦਾ ਹੀ ਕਰਦੇ ਆ। ਪਰ ਆਮ ਲੋਕ ਨਾ ਪ੍ਰੋਟੈਸਟ 'ਤੇ ਨਹੀਂ ਜਾਂਦੇ, ਉਹ ਪ੍ਰੋਟੈਸਟ ਨੂੰ ਅੱਜ ਵੀ ਸਮਝਦੇ ਨੇ ਪ੍ਰੋਟੈਸਟ ਤਾਂ ਐਵੇਂ ਹੁੰਦਾ, ਨਹੀਂ, ਜਿਹੜਾ ਤੁਹਾਡੀ ਜਾਨ ਮਾਲ ਦੀ ਰਾਖੀ ਲਈ ਪ੍ਰੋਟੈਸਟ ਹੋ ਰਿਹਾ, ਜਿਹੜਾ ਤੁਹਾਡੀ ਜ਼ਿੰਦਗੀ ਦੀਆਂ ਹਾਲਤਾਂ ਸੁਧਾਰਨ ਲਈ ਪ੍ਰੋਟੈਸਟ ਹੋ ਰਿਹਾ, ਕੋਈ ਸੈਮੀਨਾਰ ਹੋ ਰਿਹਾ, ਕੋਈ ਡਿਸਕਸ਼ਨ ਹੋ ਰਹੀ ਹੈ, ਕੋਈ ਡਿਬੇਟ ਹੋ ਰਹੀ ਹੈ, ਉੱਥੇ ਜਾਓ ਤੁਸੀਂ। ਕਹਿਣਗੇ ਜੀ ਕੰਮ ਨਾ, ਕੰਮ ਤੋਂ ਨਹੀਂ ਸਰਦਾ ਗਾ, ਜਦੋਂ ਕੰਮ ਹੀ ਨਾ ਰਿਹਾ, ਤੁਹਾਡੇ ਕੋਲ ਜਾਨ ਹੀ ਨਾ ਰਹੀ ਤਾਂ ਕੰਮ ਕਿੱਥੋਂ ਰਹੂਗਾ ਭਾਈ? ਪ੍ਰਾਇਓਰਟਾਈਜ਼ ਨਹੀਂ ਕਰਦੇ ਅਸੀਂ, ਸਰਕਾਰਾਂ ਨੂੰ ਪਤਾ ਇਸ ਗੱਲ ਦਾ, ਸਰਕਾਰਾਂ ਨੂੰ ਪਤਾ ਵੀ ਇਹ ਨਾ ਐਵੇਂ ਗੱਲਾਂ ਮਾਰਨ ਵਾਲੀ ਨੇ, ਇਹ ਕਰਨ ਕੁਰਨ ਵਾਲੇ ਕੁਛ ਨਹੀਂ। ਸਰਕਾਰਾਂ ਨੂੰ ਇਹ ਵੀ ਪਤਾ ਬਈ ਬ੍ਰੈਂਪਟਨ ਜਿੰਨਾ ਮਰਜ਼ੀ ਕਰੋੜਾ ਪਾਈ ਜਾਵੇ, ਹਸਪਤਾਲ ਇੱਕੋ ਹੀ ਰਹਿਣਾ, ਜ਼ੋਰ ਲਾ ਲਓ, ਭਾਵੇਂ ਲਿਬਰਲ ਆ ਜਾਣ, ਭਾਵੇਂ PC ਪਾਰਟੀ ਆ ਜਾਵੇ, ਭਾਵੇਂ NDP ਆ, ਇਹਨਾਂ ਨੂੰ ਪਤਾ ਵੀ ਰੌਲਾ ਰੌਲਾ ਪਾ ਕੇ ਇਹਨਾਂ ਨੇ ਵੋਟਾਂ ਵੋਟਾਂ ਜਿੱਤਣੀਆਂ ਨੇ। ਫੋਰਡ ਸਾਹਿਬ ਨੇ ਉੱਤੋਂ ਅਨਾਊਂਸ ਕਰ ਦੇਣਾ, ਅਸੀਂ ਪੈਸੇ ਦੇ ਰਹੇ ਹਾਂ, ਹਮ ਪੈਸੇ ਦੇ ਰਹੇ ਹਾਂ, ਹਮ ਲੋਕਾਂ ਕੀ ਸਪੋਰਟ ਕਰ ਰਹੇ ਹਾਂ, ਹੈਲਥ ਹਮਾਰੀ ਪ੍ਰਿਓਰਿਟੀ ਹੈ, ਹੈਲਥ ਇਜ਼ ਅਵਰ ਪ੍ਰਿਓਰਿਟੀ। ਬਸ ਇਹ ਗੱਲਾਂ ਦੇ ਲੰਗਰ ਨਾਲ ਹੀ ਇਹ ਮਤਲਬ ਪ੍ਰਚਾ ਜਾਂਦੇ ਨੇ ਲੋਕ, ਇਸ ਕਰਕੇ ਇਹ ਲੋਕ ਨਹੀਂ ਬੋਲਦੇ। ਇਸ ਤੋਂ ਛੋਟੇ ਸ਼ਹਿਰ ਹੈਮਿਲਟਨ, ਹੋਰ ਸ਼ਹਿਰ ਲੈ ਲਓ, ਤਿੰਨ ਚਾਰ ਚਾਰ ਹੋਸਪਿਟਲ ਨੇ, ਯੂਨੀਵਰਸਿਟੀਜ਼ ਨੇ, ਬਾਕੀ ਯੂਨੀਵਰਸਿਟੀਜ਼ ਦੇ ਕੈਂਪਸਿਸ ਨੇ ਉੱਥੇ ਵਧੀਆ। ਮੈਂ ਹੁਣ ਬ੍ਰੈਂਪਟਨ ਸ਼ਹਿਰ 'ਤੇ ਆ ਰਿਹਾ, ਸ਼ਹਿਰ ਬਹੁਤ ਸੋਹਣਾ, ਲੋਕ ਬੜਾ ਕੰਮ ਕਰਦੇ ਨੇ, ਮਿਹਨਤੀ ਨੇ, ਠੀਕ ਆ, ਕਾਰਾਂ ਕੁਰਾਂ ਚੋਰੀ ਹੁੰਦੀਆਂ ਨੇ, ਡਰੱਗ ਡਰੁੱਗ ਵੀ ਵੇਚਦੇ ਨੇ, ਠੀਕ ਹੈ, ਉਹਨਾਂ ਖਿਲਾਫ ਤਾਂ ਕੀ ਲੜਨਾ, ਆਪਣੀ ਸਿਹਤ ਲਈ ਤਾਂ ਲੜੋ ਨਾ। ਆਹ ਹੁਣ ਵੀਰ ਜੀ ਗੱਲ ਕਰਕੇ ਗਏ ਬੈਂਕ ਲਈ, ਜਾਂਦੇ ਤਾਂ ਸਾਰੇ ਹੋ ਨਾ ਬੈਂਕਾਂ ਦੇ ਵਿੱਚ, ਪਰ ਅੱਛਾ ਫਿਰ ਹੋਰ ਕੀ ਕਰਨਗੇ ਲੋਕ? ਜੇ ਸਪੋਜ਼ ਬੈਂਕ ਦੇ ਵਿੱਚ ਨਾ ਕੋਈ, ਜਾਂ ਹੋਸਪਿਟਲ ਦੇ ਵਿੱਚ ਕੋਈ, ਐਮਰਜੈਂਸੀ 'ਚ ਕੋਈ ਬੰਦਾ ਬਹਿਸ ਕਰ ਰਿਹਾ ਨਾ ਵੀ ਯਾਰ ਮੈਂ ਉੱਧਰ, ਮੇਰੀ ਮਾਂ ਬਿਮਾਰ ਪਈ ਆ ਅਤੇ ਹਾਰਟ ਦੀ ਪ੍ਰੋਬਲਮ ਆਈ ਆ, ਇੰਨੇ ਘੰਟੇ ਵੇਟ ਕਰਕੇ ਤਾਂ ਵੈਸੇ ਹੀ ਉਹਦਾ ਸਤਨਾਮ ਵਾਹਿਗੁਰੂ ਹੋ ਜਾਣਾ, ਨਾਲ ਦੇ ਨਾ ਟੇਢੀਆਂ ਟੇਢੀਆਂ ਅੱਖਾਂ ਨਾਲ ਦੇਖ ਜਾਣਗੇ ਵੀ ਬੋਲਦਾ। ਇਵੇਂ ਬੈਂਕ 'ਚ ਜੇ ਕੋਈ ਬੰਦਾ ਥੋੜ੍ਹਾ ਜਿਹਾ ਔਖਾ ਹੋ ਕੇ ਫਰਸਟ੍ਰੇਟ ਹੋ ਬੋਲ ਲੈਣਾ, ਕਹਿਣਗੇ ਯਾਰ ਤੂੰ ਪਾਸੇ ਜਾ, ਅਸੀਂ ਲਾਈਨ 'ਚ ਲੱਗੇ ਹਾਂ, ਭਲਿਆ ਮਾਨਸਾ ਤੂੰ ਲਾਈਨ 'ਚ ਲੱਗਿਆ, ਤੇਰੀ ਖਾਤਰ ਤਾਂ ਉਹ ਬੋਲ ਰਿਹਾ। ਮਤਲਬ ਲੋਕ ਨਾ ਬੋਲਣ ਵਾਲੇ ਨੂੰ ਅਤੇ ਨੁਕਤਾਚੀਨੀ ਕਰਨ ਵਾਲੇ ਨੂੰ, ਕਿੰਤੂ ਪ੍ਰੰਤ ਕਰਨ ਵਾਲੇ ਨੂੰ, ਮੈਂ ਤਾਂ ਹੈਰਾਨ ਉਹਨਾਂ ਬੰਦੇ ਹੀ ਨਹੀਂ ਸਮਝਦੇ ਗੇ। ਅੱਛਾ ਜਿਹੜੇ ਬੋਲਦੇ ਨੇ ਮੈਂ ਤਾਂ ਉਹਨਾਂ ਨੂੰ ਹੱਲਾ ਸ਼ੇਰੀ ਬਰੱਜ ਕੇ ਬੋਲੋ ਦੋਸਤੋ, ਪੂਰਾ ਠੋਕ ਵਜਾ ਕੇ ਬੋਲੋ ਤੁਸੀਂ, ਜਿੱਥੇ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਨਾ ਲੱਗਦੀ ਰਿਜੈਂਟਮੈਂਟ ਸ਼ੋ ਕਰੋ। ਹਾਂ ਸੱਭਿਅਤਾ ਸੱਭਿਆਚਾਰ ਦੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਵਲਗਣਾ ਮਤਲਬ ਉਹਦੇ ਦਾਇਰੇ ਆ, ਉਹਦੇ ਵਿੱਚ ਰਹਿ ਕੇ ਬੋਲੋ, ਰਿਜੈਂਟਮੈਂਟ ਸ਼ੋ ਕਰੋ, ਜਿੱਥੇ ਬੋਲ ਸਕਦੇ ਹੋ ਬੋਲੋ, ਜਿੱਥੇ ਨਹੀਂ ਬੋਲ ਸਕਦੇ ਹੋ ਚਿਹਰੇ ਦੇ ਉੱਤੇ ਪੂਰੀਆਂ ਤਿਉੜੀਆਂ ਪਾ ਕੇ ਨਾ ਅਗਲੀਆਂ ਅੱਖਾਂ 'ਚ ਅੱਖਾਂ ਪਾਓ ਪੂਰਾ ਵੀ ਨਹੀਂ ਮੈਂ ਤੇਰੇ ਨਾਲ ਸਹਿਮਤ ਨਹੀਂ। ਅਤੇ ਜਿੱਥੇ ਪ੍ਰੋਟੈਸਟ ਕਰ ਰਹੇ ਕਰ ਸਕਦੇ ਹੋ, ਠੋਕ ਵਜਾ ਕੇ ਪ੍ਰੋਟੈਸਟ ਕਰੋ। ਡੈਮੋਕ੍ਰੇਸੀ ਪ੍ਰੋਟੈਸਟ ਤੋਂ ਹੀ ਸ਼ੁਰੂ ਹੁੰਦੀ ਆ, ਮਨ ਦੇ ਵਿੱਚ ਰੋਸ ਗਲਤ ਗੱਲ ਦੇ ਖਿਲਾਫ, ਇਹ ਬੁਨਿਆਦੀ ਜ਼ਰੂਰਤ ਆ ਸਮਾਜ ਨੂੰ ਬਦਲਣ ਦੇ ਲਈ। ਜੇ ਸਾਡੇ ਮਨ ਦੇ ਵਿੱਚ ਰੋਸ ਹੀ ਨੇ ਫਿਰ ਤਾਂ ਕੀ ਆ, ਫਿਰ ਤਾਂ ਸਾਡੇ ਨਾਲ ਜਾਨਵਰ ਚੰਗੇ ਆ। ਗਧੇ ਦੇ ਉੱਤੇ ਭਾਰ ਲੱਦੋ ਨਾ, ਗਧਾ ਵੀ ਹਿਣਕਦਾ ਨਾ ਥੋੜ੍ਹਾ ਜਿਹਾ, ਲੱਤਾਂ ਨੂੰ ਤਾਂ ਮਾਰਦਾ, ਉਹ ਵੱਖਰੀ ਗੱਲ ਆ ਵੀ ਜਿਹੜੇ ਸ਼ਰੀਫ ਆ ਉਹ ਜਾਨਵਰ ਸਾਊ ਹੁੰਦੇ ਨੇ, ਬੰਦੇ ਵੀ ਸਾਊ ਨੇ, ਪਰ ਸਾਊ ਪੁਣੇ ਦੀ ਨਿਸ਼ਾਨੀ ਇਹ ਨਹੀਂ ਵੀ ਵਾਧੂ ਬਹੁਤ ਚੱਕੀ ਫਿਰੋ। ਜਿੱਥੇ ਤੁਹਾਨੂੰ ਤੁਹਾਡੇ ਕੰਮ ਦਾ ਮੁੱਲ ਨਹੀਂ ਮਿਲਦਾ ਬੋਲੋ, ਕੋਰਟ ਦੇ ਵਿੱਚ ਜਾਓ, ਧਰਨੇ ਮੁਜ਼ਾਹਰੇ ਕਰੋ। ਜੇ ਤੁਹਾ ਹਾਂ ਉਹ ਮਤਲਬ ਕਾਨੂੰਨ ਦੇ ਨਿਯਮ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਣੇ ਚਾਹੀਦੇ, ਇਹ ਮਤਲਬ ਨਹੀਂ ਵੀ ਜਿੱਥੇ ਪਲਾਜ਼ਾ ਚੁੱਪ ਕਰਕੇ ਤੁਸੀਂ ਉੱਥੇ ਜਾ ਕੇ ਜਿੰਦਾਬਾਦ ਮੁਰਦਾ ਬਾਤ ਕਰਨ ਲੱਗ ਜਾਓ, ਇਹ ਨਹੀਂ। ਬੋਲੋ, ਲਿਖਤੀ ਨੋਟਿਸ ਦਿਓ, ਕਾਨੂੰਨ ਦੇ ਦਾਇਰੇ 'ਚ ਰਹੋ, ਰੂਲਸ ਐਂਡ ਰੈਗੂਲੇਸ਼ਨ ਦੀ ਪਾਲਣਾ ਕਰੋ। ਪਰ ਜੇ ਰੂਲਸ ਐਂਡ ਰੈਗੂਲੇਸ਼ਨ ਵੀ ਗੂੰਗੇ ਬੋਲੇ ਆ, ਫਿਰ ਕੀ ਕਰੋਗੇ? ਫਿਰ ਤਾਂ ਬੋਲੋਗੇ ਹੀ ਨਾ। अच्छा कई लोग ना चिड़दे ने या नवे स्टूडेंट आए ने, ठीक है इन्हां च कुछ गलतियां हो सकदियां ने, इन्हां नूं सिस्टम नूं इन्हां ने हौली हौली अडोप्ट करना, पर एक गल इन्हां च ना बहुत लोग इन्हां च कुछ लोग ना सियाने ने बहुत, जदों उन्हां दे पैसे दबे जांदे ने बोलदे ने, जदों उन्हां नाल धक्का हुंदा उह बोलदे ने। साडे वाले तां भार ही इन्ना लद्दिया होया जिहड़े 30-40 साल तों आए हुए ने, इह बिल्कुल नहीं बोलदे। मैनूं हैरानी हुंदी आ ਬਈ ਐਂ ਕਿਵੇਂ ਇਹਨਾਂ ਨੇ ਜ਼ਿੰਦਗੀ ਕੱਢ ਲਈ ਬਿਨਾਂ ਬੋਲਿਆ। ਜ਼ਬਾਨ ਆ ਜਿਹੜੀ ਇਹ ਜਿਵੇਂ ਲੈ ਕੇ ਆਏ ਨੇ ਉਵੇਂ ਹੀ ਦੇ ਦੇਣਗੇ, ਜ਼ਬਾਨ ਗਾਲਾਂ ਗੁਲਾਂ ਕੱਢਣ ਰੱਖੀ ਹੋਈ ਆ ਇਹਨਾਂ ਨੇ, ਬਸ ਗਾਲਾਂ ਜਿੰਨੀਆਂ ਮਰਜ਼ੀ ਕਢਾ ਲਓ। ਨਿੱਜੀ ਤੌਰ 'ਤੇ ਲੜਾਈ ਹੋਵੇ ਤਾਂ ਬਹੁਤ ਬੋਲਦੇ ਆ, ਜੇ ਸਮੂਹਿਕ ਲੜਾਈ ਹੈ ਕੋਪਰੇਸ਼ਨ ਨਾਲ ਸਮਾਜ ਨੇ ਅੱਗੇ ਨੂੰ ਜਾਣਾ, ਸਾਰਿਆਂ ਨੂੰ ਫਾਇਦਾ ਹੋਣਾ, ਸੋਸ਼ਲ ਬੈਨੀਫਿਟ ਸਾਰਿਆਂ ਨੂੰ ਮਿਲਣੇ ਨੇ, ਉੱਥੇ ਬਿਲਕੁਲ ਨਹੀਂ ਬੋਲਦੇ। ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਜੇ ਅੱਜ ਤੁਹਾਨੂੰ ਪੈਨਸ਼ਨਾਂ ਮਿਲੀਆਂ, ਕੋਈ ਬੋਲਿਆ ਤੁਹਾਡੀ ਖਾਤਰ, ਕੋਈ ਬੋਲਿਆ ਤਾਂਹੀਓ ਮਿਲੀਆਂ, ਤੇ ਜਿਹੜਾ ਬੋਲਿਆ ਉਹਨੂੰ ਵੀ ਮਿਲੀਆਂ, ਜਿਹੜਾ ਨਹੀਂ ਬੋਲਿਆ ਉਹਨੂੰ ਵੀ ਨਹੀਂ, ਉਹਨੂੰ ਵੀ ਮਿਲੀਆਂ। ਇਹ ਕਹਿੰਦਾ ਜੀ ਸਾਰਾ ਮਸਲਾ ਜਿਹੜਾ ਚੋਣਾਂ ਨਾਲ ਹੀ ਹੱਲ ਹੋ ਜਾਣਾ, ਚੋਣਾਂ ਨਾਲ ਕੋਈ ਹੱਲ ਨਹੀਂ ਹੁੰਦਾ, ਇੱਕ ਵੀ ਮਸਲਾ ਹੱਲ ਨਹੀਂ ਹੁੰਦਾ ਚੋਣਾਂ ਨਾਲ, ਸਿਰਫ ਸ਼ਕਲਾਂ ਬਦਲਦੀਆਂ ਨੇ, ਚਿਹਰੇ ਬਦਲਦੇ ਨੇ, ਸਿਸਟਮ ਉਵੇਂ ਹੀ ਰਹਿੰਦਾ। ਸਿਸਟਮ ਦੇ ਵਿੱਚ ਰੈਡੀਕਲ ਚੇਂਜ ਲਿਆਉਣ ਲਈ ਤੁਹਾਨੂੰ ਬੋਲਣਾ ਪੈਣਾ। ਅੱਛਾ ਜਿਹੜੇ ਜਿਹੜੇ ਪੋਲੀਟੀਸ਼ੀਅਨ ਨੇ ਬਹੁਤ ਚਲਾਕ ਨੇ, ਉਹ ਕੀ ਕਹਿਣਗੇ, ਇੱਥੇ ਨਾ ਸਾਡੇ ਕੋਲ ਵੀ ਆਉਂਦੇ ਹੁੰਦੇ ਨੇ, ਅਸੀਂ ਜੀ ਡੋਰ ਨੋਕਿੰਗ ਕਰਦੇ ਹਾਂ, ਡੋਰ ਨੋਕਿੰਗ ਕਰਦੇ ਕਰਦੇ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਬੰਦਾ ਨੁਕਤਾਚੀਨੀ ਕਰਦਾ ਨਾ, ਉਹਨਾਂ ਨੇ ਆਪਣੇ ਵਲੰਟੀਅਰ ਨੂੰ ਹਦਾਇਤ ਕੀਤੀ ਹੁੰਦੀ ਆ ਵੀ ਇਹਦੇ ਕੋਲ ਖੜਨਾ ਨਹੀਂ, ਵੀ ਇਹ ਸਾਡਾ ਸਮਾਂ ਬਰਬਾਦ ਕਰੂ, ਇੱਥੇ ਨਾਲ ਹੀ ਇਨਕਰ। ਕਹਿੰਦੇ ਜੀ ਸਵਾਲ ਕਰੋ ਤੁਸੀਂ ਜਦੋਂ ਤੁਹਾਡੇ ਕੋਲ ਡੋਰ ਨੋਕਿੰਗ ਕਰਦੇ ਲੀਡਰ ਆਉਂਦੇ ਨੇ, ਉਹਨਾਂ ਨੇ ਨਾ ਸਾਰੇ ਅੱਗੇ ਹੱਥ ਜੋੜ ਕੇ ਨਾ ਹੱਥ ਜੋੜ ਕੇ ਖੜੇ ਰਹਿਣਾ, ਹਾਂਜੀ ਹਾਂਜੀ ਹਾਂਜੀ, ਤੁਹਾਡਾ ਲਾਂਭਾ ਸਿਰੇ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਗੱਲਾਂ ਸੁਣੀ ਜਾਣੀਆਂ, ਤੁਹਾਡੇ ਨਾਲ ਸਹਿਮਤੀ ਪ੍ਰਗਟਾਈ ਜਾਣੀ ਹੈ। ਤੁਸੀਂ ਕਹੋਗੇ ਮਹਿੰਗਾਈ ਬਹੁਤ ਹੋ ਗਈ, ਹਾਂਜੀ ਹਾਂ ਮਹਿੰਗਾਈ ਬਹੁਤ ਹੋ ਗਈ। ਤੁਸੀਂ ਕਹੋਗੇ ਕ੍ਰਾਈਮ ਵੱਧ ਗਿਆ, ਹਾਂਜੀ ਹਾਂ ਕ੍ਰਾਈਮ ਵੱਧ ਗਿਆ, ਉਹ ਮੇਰੀ ਵੀ ਕਾਰ ਚੱਕ ਕੇ ਲੈ ਗਏ ਨਾਲ ਕਹਿਣਗੇ। ਤੁਸੀਂ ਕਹੋਗੇ ਨਸ਼ਾ ਵੱਧ ਗਿਆ, ਹਾਂਜੀ ਹਾਂ ਬਾਰਡਰ 'ਤੇ ਇੰਨੇ ਟਰੱਕ ਫੜੇ ਗਏ ਨੇ, ਬਹੁਤ ਮਾੜੀ ਗੱਲ ਆ। ਤੁਸੀਂ ਕਹੋਗੇ ਇੰਸ਼ੋਰੈਂਸ ਵੱਧ ਗਈ, ਹਾਂਜੀ ਹਾਂ ਲੀਡਰ ਸਾਹਿਬ ਕਹਿਣਗੇ ਬਹੁਤ ਇੰਸ਼ੋਰੈਂਸ ਵੱਧ ਗਈ, ਮੇਰੇ ਤਾਂ ਆਪ 3 ਕਾਰਾਂ ਨੇ, ਮੇਰੀ ਬੇਟੀ ਯੂਨੀਵਰਸਿਟੀ ਜਾਂਦੀ ਆ, ਮੇਰਾ ਬੇਟਾ ਦੂਜੀ ਯੂਨੀਵਰਸਿਟੀ ਜਾਂਦਾ, ਤੇ ਬਹੁਤ ਇੰਸ਼ੋਰੈਂਸ ਵੱਧ ਗਿਆ। ਜਾਣੀ ਤੁਹਾਡੇ ਫਿਕਰ ਦੇ ਵਿੱਚ ਸ਼ਰੀਕ ਹੋ ਕੇ ਤੁਹਾਨੂੰ ਲੁੱਟ ਕੇ ਲੈ ਜਾਂਦੇ ਨੇ, ਤੇ 1,65,000 ਦੀ ਆਪਦੀ ਤਨਖਾਹ ਐਨ ਪੱਕੀ ਕਰ ਜਾਂਦੇ ਨੇ, 4-4.5 ਸਾਲ 6 ਸਾਲ ਰਹਿ ਜਾਣ ਦਾ ਪੈਨਸ਼ਨ ਪੱਕੀ ਸਾਰੀ ਉਮਰ ਲਈ ਜਦੋਂ ਬੁੜੇ ਹੁੰਦੇ ਨੇ। ਇਸ ਤੋਂ ਉੱਤੇ ਬਿਜ਼ਨਸ ਹੈਗਾ ਕੋਈ? ਇਸ ਲਈ ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨਸ ਨੇ, ਉਹਨਾਂ ਦੇ ਪ੍ਰੋਫੈਸ਼ਨ ਦਾ ਥੋੜ੍ਹਾ ਜਿਹਾ ਪਰਦਾਫਾਸ਼ ਕਰਿਆ ਕਰੋ, ਜਦੋਂ ਮਿਲਣ ਜਿੱਥੇ ਮਿਲਣ ਸ਼ਿਕਾਇਤਾਂ ਦਾ ਟੋਕਰਾ ਚੱਕ ਕੇ ਨਾ ਉਹਨਾਂ ਦੇ ਮੂਹਰੇ ਰੱਖ ਦਿਓ, ਉਹਨਾਂ ਦੀ ਪਲੇਟ ਪਾਸੇ ਕਰ ਦਿਓ ਜਿੱਥੇ ਖਾਣਾ ਖਾਂਦੇ ਹੁੰਦੇ ਆ, ਕਹੋ ਜੀ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਜੇ ਸ਼ਿਕਾਇਤ ਕਰਨ ਲੱਗਾਂਗੇ ਨਾ ਤਾਂ ਫੇਰ ਹੀ ਭਾਈ ਸਾਹਿਬ ਕੋਈ ਗੱਲ ਬਣਨੀ ਆ। ਚਲੋ ਗੱਲ ਚੱਲੀ ਸੀ ਓਨਟੈਰੀਓ ਹੈਲਥ ਕੋਲੇਜ, ਇਹਨਾਂ ਨੇ ਖਬਰ ਦਿੱਤੀ ਆ, ਸੋਚੋ ਥੋੜ੍ਹਾ ਜਿਹਾ, ਤੁਹਾਡੇ ਘਰ 'ਚ ਵੀ ਬਿਮਾਰ ਹੋਣਾ, ਤੁਹਾਡੇ ਵੀ ਗੋਡੇ ਗਿੱਟੇ ਘਸਣੇ ਨੇ ਹੌਲੀ ਹੌਲੀ, ਕਿਤੇ ਨਾ ਕਿਤੇ ਸਰਜਰੀ ਵੀ ਕਰਾਉਣੀ ਪੈ ਸਕਦੀ, ਕਿਤੇ ਕਿਤੇ ਆਰਟਰੀਜ਼ ਵੀ ਬੰਦ ਹੋ ਜਾਣਗੀਆਂ, ਕਿਤੇ ਕਿਤੇ ਸਟ੍ਰੋਕ ਤੁਹਾਨੂੰ ਵੀ ਹੋ ਸਕਦਾ, ਸਾਰਿਆਂ ਨੂੰ ਬੋਲਣ ਦੀ ਜ਼ਰੂਰਤ ਆ। ਆਪਾਂ ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਮਿਲਦੇ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 Intermodal Drive ਬ੍ਰੈਂਪਟਨ ਦੇ ਵਿੱਚ CN ਯਾਰਡ ਦੇ ਬਿਲਕੁਲ ਲਾਗੇ ਪਹੁੰਚੋ, ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਸਾਡੇ ਸਟੂਡੀਓ ਦਾ ਨੰਬਰ ਨਾ ਇੱਕੋ ਹੀ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, 416-620-1778, 416-620-1778। ਜਦੋਂ ਵੀ ਤੁਸੀਂ ਕਾਲ ਕਰਨੀ ਚਾਹੋ, ਕੋਈ ਮਸਲਾ ਡਿਸਕਸ ਕਰਨਾ ਚਾਹੋ ਤਾਂ ਫਿਰ ਤੁਸੀਂ ਕਰ ਸਕਦੇ ਹੋ। ਵੈਸੇ ਇਹੋ ਜਿਹੇ ਮਸਲਿਆਂ 'ਤੇ ਬਹੁਤ ਘੱਟ ਲੋਕ ਬੋਲਦੇ ਨੇ, ਮੈਨੂੰ ਇਸ ਗੱਲ ਦਾ ਅਹਿਸਾਸ ਆ, ਪਰ ਕੋਈ ਗੱਲ ਨਹੀਂ, ਜੇ ਫਿਰ ਵੀ ਤੁਸੀਂ ਕੋਈ ਗੱਲਬਾਤ ਬਾਅਦ 'ਚ ਕਰਨੀ ਆ ਰਾਣਾ ਜੀ ਨਾਲ, 905-915-84-84, ਅਤੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ 647-384-36। ਮੇਰਾ ਨੰਬਰ ਆ। ਮੋਰਗੇਜ ਕਰਾਉਣੀ ਆ ਦੋਸਤੋ, ਤੁਸੀਂ ਫਸਟ ਟਾਈਮ ਬਾਇਰ ਹੋ ਅਤੇ ਜਾਂ ਤੁਹਾਡਾ ਕੋਈ ਕ੍ਰੈਡਿਟ ਦੇ ਵਿੱਚ ਮਾੜੀ ਮੋਟੀ ਗੜਬੜ ਆ, ਜਾਂ ਤੁਹਾਡੀ ਕੈਸ਼ ਇਨਕਮ ਆ ਅਤੇ ਪ੍ਰੋਪਰਟੀ ਤੁਸੀਂ ਲਈ ਬੈਠੇ ਹੋ, ਐਗਰੀਮੈਂਟ ਕਰ ਲਿਆ, ਅਤੇ ਤੁਹਾਡੀ ਮੋਰਗੇਜ ਕਰਵਾ ਦੇਣਗੇ ਭੁਪੇਸ਼ ਵਰਮਾ ਜੀ। 647-624-7770 ਇਹਨਾਂ ਦਾ ਨੰਬਰ ਆ, 6476247777 647-624-7770। ਅੱਛਾ, ਵੈਸੇ ਜੇ ਤੁਹਾਡੇ ਕੋਲ ਤੁਹਾਡਾ ਘਰ ਹੈਗਾ ਤੁਹਾਡੇ ਕੋਲ, ਤੁਹਾਨੂੰ ਪੈਸੇ ਦੀ ਜ਼ਰੂਰਤ ਪੈ ਗਈ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਪ੍ਰਾਈਵੇਟ ਫੰਡਸ ਨੇ ਚਾਹੀਦੇ ਨੇ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-624-7770 ਭੁਪੇਸ਼ ਵਰਮਾ ਜੀ ਦਾ ਨੰਬਰ ਹੈਗਾ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਹੋਸਪਿਟਲਸ ਬਾਰੇ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਸਰਕਾਰ ਕਹਿ ਰਹੀ ਆ ਵੀ ਅਸੀਂ ਜੀ ਭਰਤੀ ਕਰ ਰਹੇ ਹਾਂ, ਨਵੇਂ ਅਸੀਂ ਨਵਾਂ ਸਟਾਫ ਆ ਜਿਹੜਾ ਉਹ ਭਰਤੀ ਕਰ ਰਹੇ ਹਾਂ, ਅਸੀਂ ਡਾਕਟਰਸ ਲਿਆਏ ਹਾਂ, ਅਸੀਂ ਨਰਸਾਂ ਲੈ ਕੇ ਆਏ ਹਾਂ, ਹੋਰ ਠੀਕ ਹੈ, ਸਰਕਾਰ ਆਪਣੀ ਥਾਂ 'ਤੇ ਸਰਕਾਰ ਨੇ ਕਹਿਣਾ ਹੁੰਦਾ। ਹੁਣ ਜਿਹੜਾ ਮਿਨਿਸਟਰ ਆਫ ਹੈਲਥ ਆ, ਉਹਨਾਂ ਨੇ ਕਿਹਾ ਵੀ ਇਸੇ ਸਾਲ ਦੇ ਵਿੱਚ ਨਾ ਅਸੀਂ 15,000 ਨਰਸਿਸ ਦੀਆਂ ਜੋਬਸ ਐਡ ਕੀਤੀਆਂ ਨੇ ਅਤੇ 2400 ਨਵੇਂ ਫਿਜ਼ੀਸ਼ੀਅਨਸ ਅਸੀਂ ਐਡ ਕੀਤੇ ਨੇ, ਅਤੇ ਨਾਲ ਹੀ ਕਿਹਾ ਵੀ 44 ਮਿਲੀਅਨ ਅਸੀਂ ਸਪੈਂਡ ਕੀਤਾ ਐਮਰਜੈਂਸੀ ਡਿਪਾਰਟਮੈਂਟਸ 'ਤੇ। ਇਹ ਤਾਂ ਜੀ ਸਰਕਾਰ ਨੇ ਕਿਹਾ। ਹੁਣ ਨਾਲ ਹੀ ਓਨਟੈਰੀਓ ਹੈਲਥ ਕੁਲੀਜਨ ਨੇ ਕੀ ਕਿਹਾ, ਕਹਿੰਦੇ ਹਾਓ ਐਵਰ ਸਟਾਫਿੰਗ ਵਾਜ ਦਾ ਰੀਜ਼ਨ ਦੈਟ 31,055 ਆਵਰਸ ਆਫ ਕੇਅਰ ਹੈਡ ਬਿਨ ਲੋਸਟ ਓਵਰ ਦਾ ਪਾਸਟ ਈਅਰ ਟੂ ਹੋਸਪਿਟਲ ਕਲੋਜਰਸ। ਦੋਨੇ ਗੱਲਾਂ ਆਮੇ ਨੇ ਸਾਹਮਣੇ ਨੇ। ਉਹ ਕਹਿੰਦੇ, ਸਰਕਾਰ ਕਹਿੰਦੀ ਅਸੀਂ ਇੰਨੀਆਂ ਨਰਸਾਂ 15,000 ਅਤੇ 2400 ਫਿਜ਼ੀਸ਼ੀਅਨ ਲੈ ਕੇ ਆਏ ਹਾਂ। ਓਨਟੈਰੀਓ ਹੈਲਥ ਕੁਲੀਜਨ ਵਾਲੇ ਕਹਿੰਦੇ ਵੀ ਆਹ ਕਹਿੰਦੇ ਸਟਾਫਿੰਗ ਕਰਕੇ ਹੀ ਕਹਿੰਦੇ 31,000 ਘੰਟਾ ਜਿਹੜਾ 31,000 ਆਵਰਸ ਆਫ ਕੇਅਰ ਹੈਡ ਬਿਨ ਲੋਸਟ ਓਵਰ ਦਾ ਪਾਸਟ ਈਅਰ, ਪਿਛਲੇ ਸਾਲ 31,000 ਘੰਟਾ ਜਿਹੜਾ ਸਰਵਿਸਿਜ਼ ਦਾ ਲੋਸਟ ਹੋਇਆ ਇਕੱਲੇ ਓਨਟੈਰੀਓ 'ਚ। ਮੈਂ ਇਕੱਲੇ ਬ੍ਰੈਂਪਟਨ ਦੀ ਗੱਲ ਨਹੀਂ ਕਰ ਰਿਹਾ, ਬ੍ਰੈਂਪਟਨ ਦਾ ਮੈਂ ਵੈਸੇ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ। ਹੁਣ ਜੀ ਬ੍ਰੈਂਪਟਨ ਵਾਲੇ ਆਪਣੇ ਨਾ ਮਸਲ ਮੁਸਲ ਤੁਸੀਂ ਤੋਲ ਕੇ ਦੇਖ ਲਓ, ਵੀ ਗੋਡੇ ਗਿੱਟੇ ਦੇਖ ਲਓ ਵੀ ਕਿੰਨਾ ਕੁ ਤੁਹਾਡੇ ਸਰੀਰ ਅਲਾਓ ਕਰਦਾ, ਕਿੰਨੇ ਕੁ ਧਰਨੇ ਬਾਜ਼ਾਰਾਂ 'ਚ ਬੈਠ ਸਕਦੇ ਹੋ ਤੁਸੀਂ। ਹਸਪਤਾਲ ਇੱਕ ਹੀ ਆ ਤੁਹਾਡੇ ਕੋਲ, 7,00,000 ਅਤੇ ਅੰਦਾਜ਼ਾ ਲਾ ਲਓ। ਅਤੇ ਪਹਿਲਾਂ ਤਾਂ ਕੋਵਿਡ ਆਇਆ ਸੀ ਕਿ ਨਹੀਂ ਆਇਆ ਸੀ ਮੈਨੂੰ ਤਾਂ ਪਤਾ ਨਹੀਂ ਗਾ, ਬਹੁਤਾ ਅਖਬਾਰਾਂ ਦੇ ਵਿੱਚ ਜ਼ਰੂਰ ਮੀਡੀਆ 'ਚ ਰਿਪੋਰਟਾਂ ਲੱਗ ਗਈਆਂ ਸੀ ਅੰਦਰ ਬੈਠ ਕੇ। ਜੇ ਕੋਈ ਇਹੋ ਜਿਹੀ ਬਿਮਾਰੀ ਬੁਰੀ ਫੇਰ ਆ ਗਈ ਨਾ, ਬੰਦਿਆਂ ਨੂੰ ਤਾਂ ਪਤਾ ਨਹੀਂ ਕੋਵਿਡ ਨੇ ਸਕੈਨ ਕੀਤਾ ਕਿ ਨਹੀਂ ਕੀਤਾ, ਪਰ ਇਹਨਾਂ ਦੇ ਸਾਰੇ ਹੋਸਪਿਟਲ ਦੇ ਹੈਲਥ ਸਿਸਟਮ ਨੂੰ ਸਕੈਨ ਕਰਕੇ ਨਾ, ਇੱਕ ਇਨਵਿਜ਼ੀਬਲ ਵਾਇਰਸ ਨੇ ਐਂ ਸਕੈਨ ਕਰਕੇ ਰੱਖਤਾ। ਉਹ ਬੰਦਿਆ ਕਿੱਥੇ ਝੂਠ ਬੋਲਦਾ ਫਿਰਦਾ ਤੂੰ ਵੀ ਮੈਂ ਸਾਰੀ ਬਿਮਾਰੀ ਦਾ ਇਲਾਜ ਕਰ ਲਉਂ, ਆਹ ਛੋਟਾ ਜਿਹਾ ਮੈਂ ਵਾਇਰਸ ਆ ਦਿਸਦਾ ਨਹੀਂ, ਆਹ ਭੜਕਾ ਕੇ ਰੱਖਤੇ ਇੰਨੇ, ਆਹ ਤੁਹਾਡੇ ICU ਆ ਜਿਹੜੇ ਡਾਕਟਰ ਵੀ ਡਰਨ ਲਾਤੇ। ਉਹ ਡਾਕਟਰ ਵੀ ਕਹਿੰਦੇ ਸੀ, ਡਾਕਟਰ ਕਹਿੰਦੇ ਅਸੀਂ ਨਾ ਜੀ ਇੱਕ ਨਵਾਂ ਹੀ ਢੰਗ ਭਾਲ ਲਿਆ ਠੱਗੀ ਦਾ, ਕਹਿੰਦੇ ਜੀ ਨਾ ਵਰਚੁਅਲ ਅਪੁਆਇੰਟਮੈਂਟ। ਹੁਣ ਕੋਵਿਡ ਮੈਨੂੰ ਤਾਂ ਪਤਾ ਨਹੀਂ, ਕਹਿੰਦੇ ਆ ਜੀ ਕੋਵਿਡ ਹੈਗਾ ਵਾਇਰਲ, ਕਦੇ ਕਹਿ ਦਿੰਦੇ ਆ ਟੀਕੇ ਲਵਾਓ ਆਪਦੇ ਪੁੜਿਆਂ ਦੇ ਵਿੱਚ, ਟੀਕੇ ਲਵਾਈ ਜਾਓ, ਬਾਹਾਂ 'ਤੇ ਲਵਾਈ ਜਾਓ। ਪਰ ਹੈਰਾਨੀ ਆ, ਅਜੇ ਵੀ ਜ਼ੂਮ ਮੀਟਿੰਗਾਂ 'ਤੇ ਕੀ ਕਹਿੰਦੇ ਆ ਉਹਨੂੰ, ਕਿਹੜੀ ਅਪੁਆਇੰਟਮੈਂਟ, ਵਰਚੁਅਲ ਅਪੁਆਇੰਟਮੈਂਟ। ਮੈਂ ਨਹੀਂ ਪੜ੍ਹਿਆ ਲਿਖਿਆ ਮੈਡੀਕਲ ਵਿਗਿਆਨ ਬਾਰੇ, ਪਰ ਮੈਨੂੰ ਇੱਕ ਗੱਲ ਦਾ ਪਤਾ ਵੀ ਡਾਕਟਰ ਅਤੇ ਪੇਸ਼ੈਂਟ ਆ ਜਿਹੜਾ, ਜੇ ਆਹਮਣੇ ਸਾਹਮਣੇ ਬੈਠਣਾ ਪੇਸ਼ੈਂਟ ਦਾ ਰੋਗ ਹੀ ਅੱਧਾ ਰਹਿ ਜਾਂਦਾ, ਅਤੇ ਚੰਗੇ ਸਿਆਣੇ ਡਾਕਟਰ ਨਾ ਉਹ 40-45% ਰੋਗ ਨੂੰ ਵੈਸੇ ਗੱਲਾਂ ਨਾਲ ਹੀ ਕੱਟ ਦਿੰਦੇ ਨੇ, ਥੋੜ੍ਹੀ ਬਹੁਤ ਦਵਾਈ ਦੁਈ ਦਿੰਦੇ ਆ, ਮਗਰੋਂ ਹੱਲਾਸ਼ੇਰੀ ਨਾਲ ਹੀ ਬੰਦੇ ਨੂੰ ਠੀਕ ਕਰ ਦਿੰਦੇ ਆ। ਹੁਣ ਜਦੋਂ ਬੰਦਾ ਹੀ ਆਹਮਣੇ ਸਾਹਮਣੇ ਨਹੀਂ ਕੰਪਿਊਟਰ 'ਤੇ ਬੈਠਾ, ਪਹਿਲੀ ਗੱਲ ਤਾਂ ਬੰਦੇ ਦਾ ਨੱਕ ਜਿਹਾ ਵੱਡਾ ਦਿਸਦਾ, ਅੱਖਾਂ ਜੀ ਵੈਸੇ ਹੀ ਪਿੱਛੇ ਨੂੰ ਅੰਦਰ ਜੇ ਜਾਂਦੀਆਂ ਲੱਗਦੀਆਂ, ਮੱਥਾ ਹੋਰ ਹੀ ਤਰ੍ਹਾਂ ਲੱਗਦਾ, ਪਤਾ ਨਹੀਂ ਲੱਗਦਾ ਡਾਕਟਰ ਕੀ ਦੇਖੂ ਕਿ ਨਾ। ਡਾਕਟਰ ਗੱਲ ਕਰਦਾ, ਮਰੀਜ਼ ਅੱਧਾ ਹੋਇਆ ਹੁੰਦਾ, ਡਾਕਟਰ ਦੀ ਗੱਲ ਸੁਣ ਕੇ ਹੋਰ ਅੱਧਾ ਰਹਿ ਜਾਂਦਾ, ਪਤਾ ਨਹੀਂ। ਹੈਰਾਨੀ ਹੁੰਦੀ ਆ ਵੀ ਸਿਹਤ ਦਾ ਇੱਕ ਬੁਨਿਆਦੀ ਜਿਹੜਾ ਪੱਖ ਆ ਉਹ ਹੀ ਅਣਗੌਲਿਆ ਕੀਤਾ ਜਾ ਰਿਹਾ, ਵੀ ਬੰਦਾ ਜਿਹੜਾ ਪੇਸ਼ੈਂਟ ਆ ਉਹਨੂੰ ਹੀ ਮਾਈਨਸ ਕਰ ਦਿੰਦੇ ਆ। ਬਹੁਤ ਵਾਰੀ ਡਾਕਟਰ ਰੈਰੂ ਕੀਤੀ ਆ, ਡਾਕਟਰ ਕਹਿੰਦੇ ਨੇ ਲੈ ਕੇ ਜਾ ਬੰਦਾ, ਸਾਨੂੰ ਸਵਾਲਾਂ ਦੇ ਜਵਾਬ ਦੇਣ ਦੀ ਕੀ ਲੋੜ ਆ, ਹੈ ਨਾ, ਕੀ ਕਰੀਏ। ਸਵਾਲ ਤਾਂ ਉੱਠਣੇ ਹੁੰਦੇ ਨੇ ਨਾ, ਉੱਠਣੇ ਚਾਹੀਦੇ ਨੇ। ਅੱਛਾ, ਫਿਰ ਜੋ ਤੁਸੀਂ ਕੰਪੈਰੀਜ਼ਨ ਕਰਨ ਲੱਗੋ ਅਲੱਗ ਅਲੱਗ ਸਿਸਟਮਸ ਦੇ, ਆਪਾਂ ਆਪਣੇ ਆਪ ਨੂੰ ਐਡਵਾਂਸ ਸਿਸਟਮ ਸਮਝਦੇ ਹਾਂ ਨਾ, ਜੇ ਮੈਂ ਹੈਰਾਨ ਹੁੰਦਾ ਵੀ ਜੇ ਇਹੋ ਜਿਹੇ ਐਡਵਾਂਸ ਸਿਸਟਮ ਦੇ ਵਿੱਚ ਇਹੋ ਜਿਹੀ ਕੇਅਰਲੈਸਨੈਸ ਹੈਗੀ ਆ ਵੀ ਬੰਦਾ ਜਿਹੜਾ 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 ਸੈਂਟਰ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ, ਉਹਦੀ ਬਿਮਾਰੀ ਦਾ ਇਲਾਜ ਹੋਣਾ, ਉਹਨੂੰ ਹੀ ਅਣਗੌਲਿਆ ਕੀਤਾ ਜਾਣ ਲੱਗ ਗਿਆ। ਫਾਰਮਾਸਟੀਕਲ ਇੰਡਸਟਰੀਜ਼ ਦਾ ਉਹਨਾਂ ਦੀ ਉਹਨਾਂ ਦਾ ਉਹਨਾਂ ਦੀਆਂ ਚੱਲਦੀਆਂ ਜੀ। ਮੈਂ ਤੁਹਾਨੂੰ ਇੱਕ ਨਾ ਰਿਪੋਰਟ ਪੜ੍ਹ ਕੇ ਸੁਣਾਊਂਗਾ ਜਿਹਦੇ 'ਚ ਤੁਸੀਂ ਹੈਰਾਨ ਹੋਵੋਗੇ ਵੀ ਫਾਰਮਾਸਿਟੀਕਲ ਕੰਪਨੀਆਂ ਦਵਾਈਆਂ ਜਿਹੜੀਆਂ ਅੱਗੇ ਕਿਵੇਂ ਇਹ ਡਾਕਟਰਾਂ ਤੱਕ ਪਹੁੰਚਾਉਂਦੀਆਂ, ਕਿਵੇਂ ਡਾਕਟਰਾਂ ਨੂੰ ਮੋਟੀਵੇਟ ਕਰਦੀਆਂ, ਇਹ ਕਿੰਨੇ ਕਿੰਨੇ ਇਸ ਨੌਰਥ ਅਮੈਰੀਕਾ ਦੇ ਵਿੱਚ ਜਾਂ ਸਾਰੀ ਦੁਨੀਆਂ ਦੇ ਵਿੱਚ ਪੂਰਾ ਮਾਫੀਆ ਬਣਾਇਆ ਹੋਇਆ। ਬਾਅਦ ਦੇ ਵਿੱਚ ਜੇ ਇਹਨਾਂ ਦੇ ਕੇਸ ਵੀ ਹੋ ਜਾਣ ਤੇ ਜੇ ਇਹ ਮਤਲਬ ਸਪੋਜ਼ $10 billion ਬਣਾਉਂਦੇ ਤਾਂ 1-2 billion ਇਹ ਫਿਰ ਕੇਸਾਂ ਦੇ ਵਿੱਚ ਇਹ ਦੇ ਦਿੰਦੇ ਨੇ, ਇਹਨਾਂ ਨੂੰ ਕੀ ਫਰਕ ਪੈਂਦਾ? ਫਿਰ ਵੀ ਅਲਟੀਮੇਟਲੀ ਇੰਨਾ ਪ੍ਰੋਫਿਟ ਕਮਾ ਕੇ ਚਲੇ ਜਾਂਦਾ, ਜਿਹਨਾਂ ਦੀਆਂ ਜਾਨਾਂ ਚਲੇ ਗਈਆਂ ਜਿਹਨਾਂ ਨੂੰ ਰਿਐਕਸ਼ਨ ਹੋ ਗਏ ਉਹਨਾਂ ਨੂੰ ਰਿਐਕਸ਼ਨ ਹੋ ਗਏ। ਚਲੋ ਉਹ ਤਾਂ ਇੱਕ ਆਪਾਂ ਡਿਫਰੈਂਟ ਐਸਪੈਕਟ ਗੱਲ ਮਤਲਬ ਡਿਸਕਸ ਕਰ ਰਹੇ ਹਾਂ ਨਾ, ਪਰ ਓਵਰਆਲ ਹੈਲਥ ਦਾ ਜੀ ਮਤਲਬ ਇਹੋ ਜਿਹਾ ਦੁਬਾਲਾ ਨਿਕਲਿਆ ਹੋਇਆ ਨਾ, ਬਸ ਤੁਸੀਂ ਆਪਣੇ ਆਪ ਨੂੰ ਠੀਕ ਰੱਖ ਲਓ, ਉਹ ਹੀ ਵਧੀਆ। ਪਹਿਲਾਂ ਨਾ ਮੈਂ ਗੱਲਾਂ ਸੁਣਦਾ ਹੁੰਦਾ ਸੀ, ਇੰਡੀਆ ਦੇ ਵਿੱਚ ਗੱਲਾਂ ਸੁਣਦੇ ਸੀ ਬਈ ਕਿਸੇ ਦਾ ਨਾ ਹਾਸਾ ਮੈਨੂੰ ਤਾਂ ਆਉਂਦਾ ਵੀ ਗੱਲਾਂ ਵੀ ਸੱਚੀਆਂ ਤੇ ਹੈ ਲੱਗਦੇ ਵੀ ਚੁਟਕਲੇ ਨੇ, ਵੀ ਕਿਸੇ ਦਾ ਸੱਜਾ ਗੋਡਾ ਦੁਖਦਾ ਸੀ, ਸਰਜਰੀ ਸੱਜੇ ਗੋਡੇ ਦੀ ਦੁਖ ਹੋਣੀ ਸੀ ਤੇ ਖੱਬੇ ਗੋਡੇ ਦੀ ਸਰਜਰੀ ਕਰਤੀ। ਮੈਂ ਨਾ ਹੈਰਾਨ, ਮੈਂ ਕਹਿੰਦਾ ਸੀ ਇਹ ਸਿਰਫ ਚੁਟਕਲਾ, ਇਹ ਚੁਟਕਲਾ ਨੀ ਦੋਸਤੋ, ਮੈਂ ਤੁਹਾਨੂੰ ਇੱਥੇ ਕੀ ਉਦਾਹਰਣਾਂ ਦੇਵਾਂ, ਬੰਦੇ ਦੀਆਂ ਅੱਖਾਂ ਤੱਕ ਦੀਆਂ ਉਦਾਹਰਣਾਂ, ਖੁਦ ਮੈਂ ਉਹਦੇ ਵਿੱਚ ਸ਼ਾਮਲ ਹਾਂ ਵੀ ਬੰਦੇ ਦੀ ਅੱਖ ਸੱਜੀ ਆ, ਡਾਕਟਰ ਕਹਿੰਦਾ ਨਹੀਂ ਮੈਂ ਤਾਂ ਤੇਰੀ ਖੱਬੀ ਅੱਖ ਹੀ ਦੇਖਣੀ ਆ, ਬੰਦਾ ਕਹਿੰਦਾ ਮੇਰੀ ਅੱਖ ਸੱਜੀ ਦੁਖਦੀ ਆ, ਡਾਕਟਰ ਕਹਿੰਦਾ ਨਹੀਂ ਤੇਰੀ ਖੱਬੀ ਅੱਖ ਦੁਖਣੀ ਆ, ਤੇਰੇ 10 ਸਾਲ ਤੋਂ ਆ ਨਿਸ਼ਾਨ ਪਿਆ। ਉਹ ਕਹਿੰਦਾ ਮੈਨੂੰ ਪਤਾ 10 ਸਾਲ ਤੋਂ ਪਿਆ, ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ, ਮੈਂ ਹਰ ਸਾਲ ਆਪਟੋਮੈਟ੍ਰਿਸ ਨੂੰ ਚੈੱਕ ਕਰਾਉਣਾ, ਮੇਰੀ ਖੱਬੀ ਆ, ਡਾਕਟਰ ਤਿਆਰ ਹੀ ਨਹੀਂ ਸੱਜੀ ਅੱਖ ਦੇਖਣ ਲਈ। ਮਤਲਬ ਫਿਰ ਬੰਦਾ ਹੁਣ ਕੀ ਕਰੂ ਬੰਦਾ, ਸਾਹਮਣੇ ਡਾਕਟਰ ਬੈਠਾ, ਖੁਦ ਮੇਰੇ ਨਾਲ ਵਾਪਰਿਆ, ਮੈਂ 2 ਸਾਲ ਮੇਰੀ ਸੱਜੀ ਅੱਖ 'ਚ ਦਰਦ ਰਹਿੰਦਾ ਸੀ ਕਿਸੇ ਕਾਰਨ ਕਰਕੇ, 2 ਵਾਰੀ ਡਾਕਟਰ ਨੇ ਸੱਜੀ ਅੱਖ ਹੀ ਨਹੀਂ ਦੇਖੀ, ਕਹਿੰਦਾ ਨਾ ਮੈਂ ਤਾਂ ਖੱਬੀ ਅੱਖ ਹੀ ਦੇਖਣੀ ਆ। ਇਸ ਤੋਂ ਵੱਡੇ ਮੈਂ ਖੁਦ ਅਗਵਾ ਹਾਂ ਜੀ ਉਹਦਾ, ਮੈਂ ਈਮੇਲਾਂ ਲਿਖੀਆਂ ਹੋਈਆਂ ਡਾਕਟਰਾਂ ਨੂੰ। ਅੱਛਾ ਹੋਰ ਦੇਵਾਂ ਉਦਾਹਰਣ ਤੁਹਾਨੂੰ, ਜਿਹੜੇ ਡਾਕਟਰ ਨੇ ਮੇਰੀਆਂ ਅੱਖਾਂ ਚੈੱਕ ਕੀਤੀਆਂ, ਉਹਨੇ ਡਾਕਟਰ ਨੇ ਮੇਰੀ ਆਪਟੋਮੈਟ੍ਰਿਸ ਨੂੰ ਰਿਪੋਰਟ ਬਣਾ ਕੇ ਭੇਜਤੀ, ਉਹ ਡਾਕਟਰ ਨੇ ਜਿਹਨੇ ਨਾਂ ਲਿਖਿਆ ਥੱਲੇ, ਉਹ ਡਾਕਟਰ ਨੇ ਮੇਰੀ ਅੱਖਾਂ ਹੀ ਨਹੀਂ ਚੈੱਕ ਕੀਤੀਆਂ, ਮੈਨੂੰ ਈਮੇਲ ਕੀਤੀ ਉਹਦੇ ਜੂਨੀਅਰ ਨੇ, ਮੈਂ ਕਿਹਾ ਤੁਸੀਂ ਤਾਂ ਮੇਰੀ ਅੱਖਾਂ ਨਹੀਂ ਚੈੱਕ ਕੀਤੀਆਂ ਗੀਆਂ, ਉਹ ਕੋਈ ਜਵਾਬ ਨਹੀਂ ਆਇਆ। ਮਤਲਬ ਇਹੋ ਜਿਹਾ ਸੜਿਆ ਗੜਿਆ ਸਿਸਟਮ ਆ ਨਾ, ਮੇਰੇ ਮੂੰਹੋਂ ਸ਼ਬਦ ਇਸ ਤੋਂ ਭਾਰੇ ਦਾ ਸ਼ਬਦ ਨਿਕਲ ਨਹੀਂ ਨਾ ਸਕਦੇ। ਅੱਛਾ ਚਲੋ ਮੈਂ ਤਾਂ ਤੰਦਰੁਸਤ ਹਾਂ, ਮੈਨੂੰ ਕੋਈ ਫਰਕ ਨਹੀਂ ਗਾ, ਹੈ ਨਾ, ਪਰ ਪ੍ਰੋਬਲਮ ਇਹ ਵੀ ਜਿੱਥੇ ਬੰਦਾ ਬਿਮਾਰ ਤੋਂ ਬਿਮਾਰ ਹੁੰਦਾ ਜਾਂਦਾ, ਉਹ ਬੰਦਾ ਕੀ ਕਰੂਗਾ ਇੱਥੇ? ਫਿਰ ਕਹਿੰਦੇ ਜੀ ਪ੍ਰਾਈਵੇਟਾਈਜ਼ ਕਰ ਦੇਣੀਆਂ, ਪ੍ਰਾਈਵੇਟਾਈਜ਼ ਸਰਵਿਸਿਜ਼ ਕਰਕੇ ਜਿਹਦੇ ਕੋਲ ਪੈਸੇ ਹੋਣਗੇ ਉਹ ਇਲਾਜ ਕਰਾ ਲੂਗਾ, ਜਿਹਦੇ ਕੋਲ ਪੈਸੇ ਨਹੀਂ ਹੋਣਗੇ ਉਹ ਨਹੀਂ ਇਲਾਜ ਕਰਾਊਗਾ, ਦਵਾਈਆਂ ਇੰਨੀਆਂ ਮਹਿੰਗੀਆਂ ਨੇ। ਅਜੇ ਤਾਂ ਰੁਜ਼ਗਾਰ ਨੂੰ ਰੋਂਦੇ ਹੋ ਨਾ, ਨਾਲ ਦੀ ਨਾਲ ਮੌਰਗੇਜਾਂ ਨੂੰ ਰੋਂਦੇ ਹੋ, ਕੋਈ ਨਹੀਂ ਵਿਹੜਾ ਆਇਆ ਲਓ, ਤੁਸੀਂ ਆਇਆ ਲਓ ਵਿਹੜਾ, ਜਦੋਂ ਤੁਸੀਂ ਕਹੋਗੇ ਆਏ ਹਾਏ ਅਸੀਂ ਨਾ ਉਹ ਇਲਾਜ ਕਰਾ ਲੈਣਾ ਸੀ, ਕਾਸ਼ ਸਾਡੀ ਜੇਬ 'ਚ ਪੈਸੇ ਹੁੰਦੇ। ਮੈਂ ਆਮ ਬੰਦੇ ਦੀ ਗੱਲ ਕਰ ਰਿਹਾ, ਮੈਂ ਤਕੜੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਇੱਥੇ ਕਹਿੰਦੇ ਆ ਵੀ 100-100 ਕਿੱਲੇ ਦੇ ਮਾਲਕ ਹੋਵੋਗੇ ਮਾਲਕ ਤੁਸੀਂ ਧਰਤੀ ਦੇ, ਕੋਈ ਗੱਲ ਨਹੀਂ, ਮੈਂ ਆਮ ਬੰਦੇ ਦੀ ਗੱਲ ਕਰ ਰਿਹਾ, ਜਿਹੜਾ ਬੰਦਾ, ਜਿਹੜੇ ਬੰਦੇ ਦੇ 2 ਬੱਚੇ ਯੂਨੀਵਰਸਿਟੀ ਪੜ੍ਹਦੇ ਨੇ, ਜਿਹੜੇ ਬੰਦੇ ਨੇ ਘਰ ਦੀ ਮੌਰਗੇਜ ਕਰਨੀ ਹੈ, ਜਿਹੜਾ 8 ਘੰਟੇ ਡਿਊਟੀ ਕਰਦਾ। ਹੁਣ ਤੁਸੀਂ ਕਹੋਗੇ 10 ਘੰਟੇ ਕਰ ਲਓ, ਕਿਉਂ? ਤੁਹਾਡੇ ਰੱਬ ਨੇ ਲਿਖ ਕੇ ਦਿੱਤਾ 10 ਘੰਟੇ ਕਰ ਲਓ, 8 ਘੰਟੇ ਕੰਮ ਕਰਨ ਦੇ ਹੁੰਦੇ ਨੇ, 10 ਘੰਟੇ ਕਿਉਂ ਕੰਮ ਕਰੇ ਉਹ? ਇਹ ਸਾਡੀ ਮੀਨਸ ਆਲ ਜਿਹੜੇ ਆਪਾਂ ਲੋਕ ਹਾਂ, ਅਸੀਂ ਲੋਕਾਂ ਨੇ 8 ਘੰਟੇ 'ਚ ਆਪਾਂ ਇੱਕ ਖਾਮ ਖਾ ਬਹਾਨਾ ਦੇਤਾ ਵੀ 12-12 ਘੰਟੇ ਕੰਮ ਕਰਕੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ। ਅਸੀਂ ਇੱਕ ਗੱਲ ਤੋਂ ਹਟੇ, 8 ਘੰਟੇ ਕੰਮ ਕਰਨ ਤੋਂ ਕਿਉਂ ਨਹੀਂ ਅਸੀਂ ਲੜੇ? ਸਾਡੇ ਤੋਂ ਪਹਿਲੇ ਵਾਲੇ ਕਿਉਂ ਨਹੀਂ ਲੜੇ? ਸਾਥੋਂ 100 ਸਾਲ ਪਹਿਲੇ ਲੜੇ, ਉਹਨਾਂ ਨੇ ਜਾਨਾਂ ਵੀ ਦਿੱਤੀਆਂ। ਸ਼ਿਕਾਗੋ ਸਟਰਗਲ ਪੜੋ ਵੀ 8 ਘੰਟੇ ਦੀ ਡਿਊਟੀ ਚਾਹੀਦੀ ਆ, ਪਰ ਉਸ ਤੋਂ ਅਗਲੀਆਂ ਜਨਰੇਸ਼ਨ ਨਹੀਂ ਲੜੀਆਂ, ਉਹਦਾ ਖਮਿਆਜ਼ਾ ਭੁਗਤ ਰਹੇ ਆ ਵੀ 12 ਘੰਟੇ ਕੰਮ ਕਰਕੇ ਵੀ ਆਮ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ। ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੋਹਣੇ ਪੈਸੇ ਕਮਾਉਂਦੇ ਨੇ, ਕਮਾਓ ਭਾਈ, ਖੁਸ਼ ਰਹੋ। ਮੈਂ ਤਾਂ 1 ਘੰਟਾ ਪ੍ਰੋਗਰਾਮ ਹੋਸਟ ਕਰਨਾ ਹੁੰਦਾ, ਮੈਂ ਹੋਸਟ ਕਰਤਾ, ਠੀਕ ਹੈ ਜੀ, ਤੁਹਾਡਾ ਧੰਨਵਾਦ, ਤੁਸੀਂ ਸੁਣਿਆ। ਪਰ ਇਹ ਸਿਸਟਮ ਦੇ ਵਿੱਚ ਖਾਮੀਆਂ ਬਹੁਤ ਨੇ, ਇਹ ਖਾਮੀਆਂ ਬੰਦਿਆਂ ਨੇ ਹੀ ਦੂਰ ਕਰਨੀਆਂ, ਪਹਿਲਾਂ ਵੀ ਬੰਦਿਆਂ ਨੇ ਦੂਰ ਕੀਤੀਆਂ, ਕਿਸੇ ਗੈਬੀ ਸ਼ਕਤੀ ਨੇ ਆ ਕੇ ਦੂਰ ਨਹੀਂ ਕਰਨੀਆਂ। ਕਿਸੇ ਗੁਰਦੁਆਰੇ, ਮੰਦਰ, ਮਸਜਿਦ ਤੁਸੀਂ ਅਰਦਾਸ ਕਰ ਲਓ, ਪਾਠ ਕਰ ਲਓ, ਰੋਜ਼ੇ ਰੱਖ ਲਓ, ਇਹ ਪ੍ਰੋਬਲਮਾਂ ਦੂਰ ਨਹੀਂ ਹੋਣੀਆਂ, ਇਹ ਪ੍ਰੋਬਲਮਾਂ ਲੋਕਾਂ ਨੇ ਹੀ ਦੂਰ ਕਰਨੀਆਂ। ਜਿਹੜੇ ਦੇਸ਼ਾਂ 'ਚ ਦੂਰ ਹੋਈਆਂ ਨਾ, ਉਹਨਾਂ ਦੇਸ਼ਾਂ ਦੀਆਂ ਐਗਜ਼ਾਮਪਲਸ ਪੜ੍ਹ ਕੇ ਦੇਖੋ, ਜਿਹੜੇ ਦੇਸ਼ਾਂ 'ਚ ਅੱਜ ਵੀ ਸੋਹਣੀ ਜ਼ਿੰਦਗੀ ਆ ਨਾ, ਉਹਨਾਂ ਦੇਸ਼ਾਂ ਦੀ ਐਗਜ਼ਾਮਪਲਸ ਪੜ੍ਹ ਕੇ ਦੇਖੋ। ਇਹ ਪੋਲੀਟੀਸ਼ਨ ਦੇ ਮਗਰ ਨਾਲ ਲੱਗਿਆ ਕਰੋ, ਇਹਨਾਂ ਨੂੰ ਸਵਾਲ ਕਰਿਆ ਕਰੋ। ਆਪਣਾ ਸਮਾਂ ਜੀ ਇੱਥੇ ਹੀ ਸਮਾਪਤ ਹੁੰਦਾ ਅਤੇ ਆਪਾਂ ਹੁਣ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ ਡੋਟ ਕਾਮ ਲੋਕਲ ਨੰਬਰ 6478724900
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Liza Cosmetics is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur